एक ओंकार सतनाम करता पुरुष निर्भव निर्वैर अकाल मूरत अजूनी सहंगुर प्रसाद जाप आदि सच युगाद सच है भी सच नानक उसी सच आए प्रभु शरणांगति कृपा निद दयाल एक अखर हर मन बस्त नानक होत निगाल कहां तुच्छ प्रभ बुद्ध हमारी वर्णन सके महिमा जो तुम्हारी हम न सकत कर सिफत तुम्हारी आप ले वो तुम कथा सुधार तू दया गए अरदास हमारी जियो पिंड सब तेरा कौ नानक सब तेरी वड़ियाई कोई नाम न जाने मेरा कौ नानक सब तेरी वड़ियाई कोई नाम न जाने मेरा परम सत्कार जो गुरु रूप साध संगत जी वाहिगुरु जी का वाहिगुरु जी तंता दे योग हो आप सर्वत माई भाई जो शरदा प्रेम दे नाल श्री गुरु ग्रंथ साहब महाराज जी दे सचखंडी दरबार दिया हाजरियां पर रहे सब तो वड्डे भाग गुरसिखां के सब तो वड्डे केड़े गुरसिखां के जो गुरचरणी सिख पढ़ते जो गुरु दे चरणा विच सिख आंदे ने श्री गुरु ग्रंथ साहिब महाराज सब तो वड्डे भाग कहिंदे आप वड़भागी हो जिन्ना क समा सतगुर बख्शदे ने साहिब श्री गुरु गोबिंद सिंह महाराज जी दे श्री मुख तों तुरकी बाणी दा इलहान जो सारे विश्व दे कल्याण वास्ते खत्री ब्राह्मण सूद वैस उपदेश चौं वर्णा को सांझ बाबे तारे चार चक नौ खंड पृथ्वी सचा ढोआ सारे संसार दे उधार वास्ते जो कल्याणकारी गुरु उपदेश गुर शब्द बख्शे है श्री रवालसर साहब जी दी पवित्र धरती महान अकठ है बोधि धर्म नु मनण वाले जैनी वीर जोगी सिद्ध पौन आहारी महापुरख बाई धार राजे श्री गुरु गोबिंद सिंह महाराज जी दे सन्मुख बैठे ने जिन्हां दे सवालां दा जवाब जिन्हां दी शंका निवृत्त करन वास्ते श्री गुरु गोबिंद सिंह महाराज जी ने ये दस सवैये उचारण कीते ने रवालसर साहब दी धरती ते उन्हां राजियां ने सवाल कीता सी महाराज असी उच्चियां जातियां वाले राजे महाराजे पवित्रता रखण वाले सुच संजम रखण वाले जोगी ने आख्या असी जोग मत विच बोधियां ने आख्या बोध धर्म दे नियमां अनुसार जैनी महापुरख बैठे सी जो बड़ी सुचम रखदे हैं कि असी अमृत नहीं छकांगे क्योंकि अमृत तुसी छोटियां श्रेणियां नूं कट्ठा छका दो जे सानू अमृत छकाउणा है ता जुदा बाटा तैयार करो असी नीमियां जातां दे नाल एक जगह ना पी सकते हैं ना खा सकते हैं ना बैठ सकते ਬੜੀ ਜਾਤ ਪਾਤ ਦਾ ਗੁਰਮੁਖ ਪਿਆਰਿਓ ਅਵਖੇਪ ਸੀ, ਤੁਸੀਂ ਤਾਂ ਅੱਖੀਂ ਵੇਖਿਆ ਹਿੰਦੁਸਤਾਨ ਵਿੱਚ। ਇਹ ਜਿਨ੍ਹਾਂ ਨੂੰ ਅੱਜ ਕੱਲ੍ਹ ਹਰੀਜਨ ਕਿਹਾ ਜਾਂਦਾ ਹੈ, ਮੌਜੂਦਾ ਸਰਕਾਰਾਂ ਨੇ ਨੌ ਹਰੀਜਨ ਰੱਖ ਦਿੱਤਾ। ਵਾਲਮੀਕੀਏ ਵੀਰ ਨੇ ਸਾਡੇ, ਰਵਿਦਾਸੀਏ ਵੀਰ ਨੇ ਸਾਡੇ, ਇਹਨਾਂ ਨੂੰ ਹਰੀਜਨ ਕਹਿ ਦਿੱਤਾ। ਪਰ ਦੁੱਖ ਦੀ ਗੱਲ, ਤ੍ਰੇਤੇ ਯੁੱਗ ਵਿੱਚ, ਸ਼੍ਰੀ ਰਾਮ ਜੀ ਮਹਾਰਾਜ ਦੇ ਯੁੱਗ ਵਿੱਚ ਕਿਸੇ ਨੇ ਹਰੀਜਨ ਨਾ ਆਖਿਆ। ਦੁਆਪਰ ਯੁੱਗ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ 16 ਕਲਾ ਅਵਤਾਰ ਆਏ, ਕਿਸੇ ਨੇ ਇਹਨਾਂ ਨੂੰ ਹਰੀ ਦਾ ਜਨ ਨਾ ਆਖਿਆ। ਕਲਯੁੱਗ ਦੇ ਵਿੱਚ ਬਥੇਰੇ ਅਵਤਾਰ ਆਏ। ਇਹ ਵਹਿਮ ਵਿੱਚ ਨਾ ਪੈਣ ਕਿ ਤੁਹਾਨੂੰ ਸਰਕਾਰ ਨੇ ਹਰੀਜਨ ਬਣਾਇਆ। ਜੇ ਤੁਹਾਨੂੰ ਹਰੀ ਦੇ ਜਨ ਬਣਾਉਣ ਵਾਲਾ ਕੋਈ, ਉਹ ਇੱਕੋ ਇੱਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੇ ਜਾਤ ਪਾਤ ਦਾ ਬੰਧਨ ਤੋੜਿਆ ਤੇ ਇੱਥੇ ਤੱਕ ਤੋੜ ਦਿੱਤਾ। ਆ ਜਗਤ ਗੁਰੂ, ਸ੍ਰਿਸ਼ਟੀ ਗੁਰੂ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਸ਼ਟ ਸਾਡੇ ਸਾਹਮਣੇ ਹਨ। ਇੱਥੇ ਤੱਕ ਉੱਚਾ ਚੁੱਕਿਆ ਜਿੱਥੇ ਗੁਰੂ ਨਾਨਕ ਨੂੰ ਮੱਥਾ ਟੇਕ ਹੁੰਦਾ, ਕਬੀਰ ਨੂੰ ਵੀ ਨਾਲ ਟੇਕ ਹੁੰਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਬੈਠੇ, ਰਵਿਦਾਸ ਵੀ ਨਾਲ ਬੈਠਾ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਬੈਠੇ ਨੇ, ਉੱਥੇ ਸੈਣ ਨਾਈ ਵੀ ਬੈਠਾ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਬੈਠੇ ਨੇ, ਉੱਥੇ ਗੁਰਮੁਖ ਪਿਆਰਿਓ ਨਾਲ ਹੀ ਬ੍ਰਾਹਮਣ ਤ੍ਰਿਲੋਚਨ ਵੀ ਬੈਠਾ। ਜਿੱਥੇ ਗੁਰੂ ਤੇਗ ਬਹਾਦਰ ਬੈਠੇ ਨੇ, ਉੱਥੇ ਬਾਲਮੀਕ ਵੀ ਬੈਠਾ। ਉਹ ਹੋਰ ਦੀ ਤਾਂ ਗੱਲ ਛੱਡੋ, ਇੱਥੇ ਕਸਾਈਆਂ ਨੂੰ ਵੀ ਜਗ੍ਹਾ ਦੇ ਦਿੱਤੀ। ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਵਰਨ ਸੀ ਸਾਡੇ, ਮਹਾਰਾਜ ਨੇ ਚਾਰਾਂ ਨੂੰ ਜਗ੍ਹਾ ਦਿੱਤੀ। ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਓ ਸਮਾਏ, ਜਨਮ ਤੋਂ ਕਿਸੇ ਦੀ ਜਾਤ ਨਹੀਂ ਪੁੱਛਣੀ। ਵੇਦ ਵਿੱਚ ਇੱਕ ਸਲੋਕ ਆਉਂਦਾ ਹੈ ਜਿਹਨੂੰ ਤੁਸੀਂ ਸੁਰਤੀ ਕਹਿੰਦੇ ਹੋ। ਵੇਦ ਕਹਿੰਦਾ, ਜਨਮ ਜਾਇਤੀ ਸ਼ੂਦਰੰ ਸੰਸਕਾਰਾਦ ਦਿਜੁਚਤੇ। ਬ੍ਰਹਮ, ਜਿਹੜੇ ਬ੍ਰਾਹਮਣ ਲੋਕ ਅੱਜ ਖੁਦ ਜਾਤ ਪਾਤ ਮੰਨਦੇ ਨੇ, ਉਹਨਾਂ ਦਾ ਸਭ ਤੋਂ ਸ੍ਰੇਸ਼ਟ ਗ੍ਰੰਥ ਕਹਿੰਦਾ ਹੈ ਜਨਮ ਜਾਇਤੀ ਸ਼ੂਦਰੰ, ਕਿ ਜਨਮ ਤੋਂ ਸਾਰੇ ਹੀ ਸ਼ੂਦਰ ਹੈ। ਜਿਹਨੇ ਵੀ ਜਨਮ ਲਿਆ ਉਹ ਸ਼ੂਦਰ ਹੈ। ਜਨਮ ਜਾਇਤੀ ਸ਼ੂਦਰੰ ਸੰਸਕਾਰਾਦ ਦਿਜੁਚਤੇ, ਉਹਦੇ ਵਿਚਾਰ ਉਹਨੂੰ ਉੱਚਾ ਕਰਨਗੇ। ਕੋਈ ਜਾਤ ਜਨਮ ਤੋਂ ਉੱਚਾ ਨਹੀਂ ਬੰਦੇ ਨੂੰ ਕਰਦੀ। ਰਾਵਣ ਵਰਗੀ ਉੱਚੀ ਸ਼੍ਰੇਣੀ ਬ੍ਰਾਹਮਣਾਂ ਦੇ ਜੰਮਿਆ, ਚਾਰ ਵੇਦ ਛੇ ਸ਼ਾਸਤਰ ਉਹਦੇ ਜ਼ਬਾਨੀ ਯਾਦ, ਤੇ ਕਰਤੂਤ ਕੀ ਕੀਤੀ ਹੈ, ਸਾਰੀ ਦੁਨੀਆ ਰਹਿੰਦੀ ਦੁਨੀਆ ਤੱਕ ਬੁੱਤ ਬਣਾ ਬਣਾ ਕੇ ਆਏ ਸਾਲ ਸਾੜਦੀ ਰਹੂਗੀ। ਤੇ ਗੁਰਮੁਖ ਪਿਆਰਿਓ ਅਜਾਮਲ ਕਿਤਨੇ ਉੱਚੇ ਘਰਾਣੇ ਵਿੱਚ ਜੰਮੇ, ਬ੍ਰਾਹਮਣ ਸੀ ਪਰ ਉਹਨੇ ਕਰਮ ਮਾੜਾ ਕੀਤਾ। ਉਧਰ ਵਾਲਮੀਕ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਉਹ ਦੁਨੀਆਂ ਦੀ ਨਿਗਾਹ ਵਿੱਚ ਨੀਵੀਂ ਜਾਤਾਂ ਵਿੱਚ ਜੰਮੇ, ਪਰ ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪ ਤੋਂ ਚੌਂ ਕੁੰਟ ਮਾਨੇ। ਹਰ ਚਾਰੇ ਕੁੰਟਾਂ ਵਿੱਚ ਅੱਜ ਉਹਨਾਂ ਨੂੰ ਸਿੱਜਦੇ ਹੋ ਰਹੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਐਲਾਨ ਕਰ ਦਿੱਤਾ, ਕਿਸੇ ਦੀ ਜਾਤ ਤੋਂ, ਜਨਮ ਤੋਂ ਜਾਤ ਨਹੀਂ ਮੰਨਣੀ, ਉਹਦੇ ਕਰਮ ਤੋਂ ਜਾਤ ਮੰਨਣੀ। ਦਾਸ ਹੁਣ ਇੱਥੇ ਕਥਾ ਕੀਰਤਨ ਕਰਦਾ, ਤੁਸੀਂ ਰਾਗੀ ਕਥਾ ਵਾਚਕ ਕਹਿ ਦੋਗੇ। ਮੈਂ ਇੱਥੇ ਬੱਸ ਵਿੱਚ ਡਰਾਈਵਰੀ ਕਰਨ ਲੱਗ ਜਾਵਾਂ, ਮੈਨੂੰ ਇਹ ਡਰਾਈਵਰ ਕਹੋਗੇ। ਖੇਤ ਵਿੱਚ ਹਲ ਵਾਹੁਣ ਲੱਗਾ, ਮੈਨੂੰ ਕਿਸਾਨ ਕਹਿ ਦੋਗੇ। ਕਿਤੇ ਰੇਡੀਓ ਸ਼ੇਕ ਤੇ ਬੈਠ ਕੇ ਟਾਂਕੇ ਲਾਉਣ ਲੱਗ ਜਾ, ਮੈਨੂੰ ਮਿਸਤਰੀ ਕਹਿਣ ਲੱਗ ਜਾਓਗੇ, ਕਾਰੀਗਰ ਕਹਿਣ ਲੱਗ ਜਾਓਗੇ। ਕਿਤੇ ਰੱਖ ਕੇ ਦੋ ਕੁ ਡਰੰਮ, ਚਾਰ ਡੱਬੇ ਰੰਗ ਦੇ, ਤੁਹਾਡੀਆਂ ਪੱਗਾਂ ਰੰਗਣ ਲੱਗ ਜਾਵਾਂ, ਮੈਨੂੰ ਇਹ ਲਲਾਰੀ ਕਹੋਗੇ। ਕਿਤੇ ਫਲਾਓ ਰਿਹਾ ਜਗਰਾਵਾਂ, ਮੈਂ ਜੁੱਤੀਆਂ ਕੱਢਣ ਲੱਗ ਜਾਵਾਂ, ਮੈਨੂੰ ਇਹ ਮੋਚੀ ਕਹੋਗੇ। ਫਿਰ ਮੇਰੀ ਜਾਤ ਕਿੱਥੇ ਗਈ? ਜਿਹਨਾਂ ਦਾ ਮੈਂ ਜੰਮਿਆ ਸੀ ਉਹ ਜਾਤ ਕਿੱਥੇ ਗਈ? ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਓ ਸਮਾਏ, ਸਾ ਜਾਤ ਸਾ ਪਤ ਗਏ, ਜੇ ਕਰਮ ਕਮਾਏ। ਕਰਮ ਉੱਤੇ ਜਾਤ ਹੈ। ਵੇਦ ਕਹਿੰਦਾ ਜਨਮ ਜਾਇਤੀ ਸ਼ੂਦਰੰ ਸੰਸਕਾਰ ਆਦਿ ਜੁਚਤੇ, ਆਦਮੀ ਦੇ ਵਿਚਾਰ ਉਹਨੂੰ ਉੱਚੇ ਕਰਨਗੇ, ਉਹਦੇ ਸੰਸਕਾਰ ਉੱਚੇ ਕਰਨਗੇ। ਵੇਦਾ ਅਭਿਆਸ ਵੇਦਾ ਪ੍ਰੇਮ, ਤੇ ਪੰਡਿਤ ਕੌਣ ਬਣੂਗਾ? ਜਿਹਨਾਂ ਨੇ ਬ੍ਰਹਮ ਵਿਦਿਆ ਦੀ ਵਿਚਾਰ ਕੀਤੀ, ਜਿਹਨਾਂ ਨੇ ਗ੍ਰੰਥ ਪੜ੍ਹੇ, ਉਹਨਾਂ ਨੂੰ ਪੰਡਿਤ ਕਹਿਣ ਲੱਗ ਪਏ। ਇਹ ਅਗਲੀ ਤੁਕ ਵੇਦਾ ਅਭਿਆਸ ਵੇਦਾ ਪ੍ਰੇਮ ਬ੍ਰਹਮ ਜਾਨੰਤੀ ਬ੍ਰਹਮਣ ਹੈ। ਬ੍ਰਹਮਣ ਕੌਣ ਹੋਊਗਾ? ਜਿਹੜਾ ਬ੍ਰਹਮ ਨੂੰ ਜਾਣ ਲਵੇਗਾ। ਇਸੇ ਸਲੋਕ ਦਾ ਟ੍ਰਾਂਸਲੇਸ਼ਨ ਬਾਣੀ ਵਿੱਚ ਹੈ, ਸੋ ਬ੍ਰਹਮਣ ਜੋ ਬਿੰਦ ਹੈ ਬ੍ਰਹਮ, ਜੋ ਬ੍ਰਹਮ ਨੂੰ ਜਾਣੇ ਉਹ ਬ੍ਰਹਮਣ ਹੈ। ਉਹਨਾਂ ਨੇ ਜਾਤ ਦਾ ਮਾਣ ਕੀਤਾ, ਪਾਤ ਦਾ ਮਾਣ ਕੀਤਾ, ਰਾਜਿਆਂ ਨੇ ਰਾਜ ਦਾ ਮਾਣ ਕੀਤਾ ਕਿ ਅਸੀਂ ਅੰਮ੍ਰਿਤ ਇਹਨਾਂ ਨੀਵਿਆਂ ਨਾਲ ਨਹੀਂ ਛਕਾਂਗੇ। ਤੁਸੀਂ ਸ਼ੂਦਰਾਂ ਨੂੰ ਨਾਲ ਖੜਾ ਦਿੱਤਾ, ਇਹੀ ਤਾਂ ਵਡਿਆਈ ਹੈ ਗੁਰੂ ਘਰ ਦੀ। ਆ ਪੰਜਾਬ ਵਿੱਚ ਜਾਓ, ਜਿਹੜਾ ਵੀ ਸਰਕਾਰੀ ਵਜ਼ੀਰ ਵਜ਼ੂਰ ਆਉਂਦਾ ਸਾਡੇ ਡੇਰੇ ਘੁੰਮਦੇ ਰਹਿੰਦੇ, ਇਹ ਜੀ ਹਰੀਜਨਾਂ ਨੂੰ ਉੱਚੇ ਚੱਕਣਾ, ਹੋਰ ਰਾਜੂ ਉਹ ਕਹਿੰਦਾ ਹੋਰ ਉੱਚੇ ਚੱਕਣੇ, ਇਹ ਦਿਨ ਹੋਰ ਬਿਆਨ ਆ ਜਾਂਦਾ ਹੋਰ ਉੱਚੇ ਚੁੱਕਣੇ। ਮੈਂ ਇੱਕ ਨੂੰ ਹੱਥ ਬੰਨ ਕੇ ਬੇਨਤੀ ਕੀਤੀ, ਮਹਾਂ ਜ਼ਿਆਦਾ ਉੱਚੇ ਨਾ ਚੱਕ ਦਿਓ, ਪਰ ਆਕਸੀਜਨ ਨਹੀਂ ਮਿਲਦੀ, ਸਾਹ ਘੁੱਟ ਹੋ ਜੂਗਾ, ਇਹਨੂੰ ਸਾੜੇ ਪਿੱਛੇ ਰਹਿਣ ਦਿਓ। ਜਿਹਨਾਂ ਨੂੰ ਲਤਾੜਿਆਂ ਪਛਾੜਿਆਂ ਨੂੰ ਨੀਵਿਆਂ ਨੂੰ ਦਲਿਦਰੀਆਂ ਨੂੰ ਜੇ ਉੱਚੇ ਚੁੱਕਿਆ ਤਾਂ ਕੇਵਲ ਤੇ ਕੇਵਲ ਇੱਕ ਗੁਰੂ ਨਾਨਕ ਦਾ ਦਰ ਹੈ। ਗੁਰਸਿੱਖ ਪਿਆਰੇ ਮਾਣ ਕੀਤਾ ਉਹਨਾਂ ਨੇ ਜਾਤ ਪਾਤ ਤੇ, ਜੋਗੀ ਜੰਗਮਾਂ ਨੇ ਸੁੱਚਮ ਤੇ ਮਾਣ ਕੀਤਾ, ਜਿਹਨਾਂ ਨੂੰ ਪਹਿਲੇ ਸਮੀਏ ਵਿੱਚ ਉਪਦੇਸ਼ ਦਿੱਤਾ, ਸਾਧਾ ਸੰਤਾਂ ਨੂੰ, ਜੋਗੀਆਂ ਨੂੰ, ਪਵਿੱਤਰਤਾ ਰੱਖਣ ਵਾਲੇ ਜੈਨੀਆਂ ਨੂੰ, ਉਹ ਪਵਿੱਤਰਤਾ ਰੱਖੋ, ਸ਼ੁੱਧ ਰੱਖੋ, ਤੀਰਥਾਂ ਤੇ ਘੁੰਮੋ, ਇਸ਼ਨਾਨ ਦਾਨ ਕਰੋ, ਪਰ ਐ ਸੰਤੋ ਐ ਜੋਗੀਓ, ਜੇ ਤੁਹਾਡੇ ਵਿੱਚ ਵਾਹਿਗੁਰੂ ਦਾ ਪ੍ਰੇਮ ਨਾ ਨਾ ਬਣਿਆ, ਤੁਹਾਡੀ ਸਾਰੀ ਕਮਾਈ ਵਾਹਿਗੁਰੂ ਦੀ ਨਿਗਾਹ ਵਿੱਚ ਇੱਕ ਰੱਤੀ ਦੀ ਨਹੀਂ ਬਣਨੀ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਣ ਤੇ ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਜੇ ਇੱਕ ਪ੍ਰੇਮ ਨਾਲ ਤੁਹਾਡੇ ਵਿੱਚ ਬਣਿਆ ਤਾਂ ਗੁਰਸਿੱਖ ਪਿਆਰਿਓ ਤੁਹਾਡੀ ਘਾਲ ਕਮਾਈ ਇੱਕ ਰਤੀ ਦੀ ਵੀ ਵਾਹਿਗੁਰੂ ਨੇ ਨਹੀਂ ਮੰਨਣੀ। ਅਗਲਾ ਸਵਈਆ ਹੁਣ 22 ਧਾਰ ਰਾਜਿਆਂ ਵਾਸਤੇ ਹੈ, ਜਿਹੜੇ ਰਾਜ ਦਾ ਮਾਣ ਕਰਦੇ ਸੀ, ਆਪਣੀ ਤਾਕਤ ਦਾ ਮਾਣ ਕਰਦੇ ਸੀ, ਉਹ 22 ਧਾਰ ਰਾਜੇ ਮੂਹਰੇ ਬੈਠੇ ਨੇ। ਆਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮੁਖ ਤੋਂ ਸੁਣੋ ਮਹਾਰਾਜ ਦੀ ਬਾਣੀ, ਤੇ ਆਪਾਂ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਉਸ ਬਾਣੀ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਰਸਨਾ ਪਵਿੱਤਰ ਕਰੋ, ਹਿਰਦਿਆਂ ਵਿੱਚ ਜਗ੍ਹਾ ਬਣਾਓ ਗੁਰੂ ਦੀ ਬਾਣੀ ਪੈਣ ਜੋਗੀ, ਬੁੱਧੀ ਨੂੰ ਚੇਤਨ ਕਰੋ, ਬੁੱਧੀ ਨੂੰ ਐਸੀ ਨਿਰਮਲ ਕਰੀਏ ਕਿ ਅਸੀਂ ਬਾਣੀ ਨੂੰ ਸਮਝ ਸਕੀਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਮਾਤੇ ਮਤੰਗ ਜਰ ਜਰ ਸੰਗ,
ਬੈਠੇ ਨੇ ਰਾਜੇ ਹਾਥੀਆਂ ਘੋੜਿਆਂ ਦੇ ਮਾਲਕ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਭੀਮ ਚੰਦਾ, ਕੋਈ ਐਸਾ ਬਾਦਸ਼ਾਹ ਹੋਵੇ, ਮਾਤੇ ਮਤੰਗ ਮਸਤ ਹਾਥੀ, ਮਾਤੇ ਕਹੀਏ ਮਸਤ, ਮਤੰਗ ਕਹੀਏ ਹਾਥੀ, ਮਾਤੇ ਮਤੰਗ ਜਰੇ ਜਰੇ ਕਹੀਏ ਜੜੇ ਹੋਏ, ਜੜਾਓ ਲਾਇਆ ਹੋਇਆ, ਜੜੇ ਜਰ ਜਰ ਕਹੀਏ ਸਿਉਣਾ, ਬਹੁਤ ਕੀਮਤੀ ਹਾਥੀ ਮਸਤ, ਤੇ ਉਹ ਜੜੇ ਹੋਏ ਹੋਣ ਸਿਉਣੇ ਦੀਆਂ ਹਵੇਲਾਂ ਦੇ ਨਾਲ, ਸਿਉਣੇ ਦੇ ਹੌਦਿਆਂ ਦੇ ਨਾਲ। ਮਾਤੇ ਮਤੰਗ ਜਰੇ ਜਰ ਸੰਗ, ਜਰ ਕਹੀਏ ਸਿਉਣਾ, ਜਰੇ ਕਹੀਏ ਜੜੇ ਹੋਏ, ਹੌਦੇ ਸਿਉਣੇ ਦੇ ਜੜੇ ਹੋਏ ਹੋਣ, ਛਤਰ ਝੂਹਦੇ ਹੋਣ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ, ਅਨੂਪ ਕਹੀਏ ਅਨੂਪ, ਅਨੂਪ ਕਹੀਏ ਜਿਹਨਾਂ ਦੀ ਉਪਮਾ ਨਾ ਹੋ ਸਕੇ, ਇੰਨੀ ਸ਼ੋਭਾ ਵਾਲੇ ਜੜੇ ਹੋਏ ਹੋਣ ਹਾਥੀ। ਅਨੂਪ ਜਿੱਥੇ ਵੀ ਪਾਠ ਆਵੇ ਭਾਈ, ਉਹ ਦੋ ਅੱਖਰਾਂ ਦਾ ਜੋੜ ਹੈ, ਅਨ ਜਮਾ ਊਪ, ਊਪ ਕਹੀਏ ਉਪਮਾ, ਅਨ ਕਹੀਏ ਨਹੀਂ, ਇਤਨੇ ਸੁੰਦਰ ਹੋਣ ਕਿ ਉਹਨਾਂ ਦੀ ਕੋਈ ਉਪਮਾ ਹੀ ਨਾ ਕਰ ਸਕੇ, ਇਤਨੀ ਸੁੰਦਰਤਾ ਹੋਵੇ ਹਾਥੀਆਂ ਦੀ। ਅਨੂਪ ਉਤੰਗ, ਉਤੰਗ ਕਹੀਏ ਉੱਚੇ, ਉੱਚੇ ਕੱਦ ਵਾਲੇ, ਐਵੇਂ ਛੋਟੇ ਛੋਟੇ ਨਹੀਂ, ਇਹੋ ਜਿਹੇ ਹਾਥੀ ਸਿਉਣੇ ਨਾਲ ਜੜੇ ਹੋਏ, ਹੌਦੇ ਸਿਉਣੇ ਦੇ ਬਣੇ ਹੋਏ, ਲੱਖਾਂ ਹਾਥੀ ਮਸਤ, ਉਹ ਬਾਦਸ਼ਾਹ ਮਾਲਕ ਹੋਵੇ ਜਿਨ੍ਹਾਂ ਦੀ ਉਪਮਾ ਹੀ ਨਾ ਕੀਤੀ ਜਾ ਸਕੇ।
ਕੋਟ ਤਰੰਗ ਕੁਰੰਗ ਸਿਕੂਦ,
ਕੋਟ ਕਹੀਏ ਕਰੋੜ, ਤੁਰੰਗ ਕਹੀਏ ਘੋੜੇ, ਦੋ ਚਾਰ ਘੋੜੇ ਨਹੀਂ, ਉਹ ਤੇਰੇ ਕੋਲ ਤਾਂ 100-200 ਘੋੜੇ ਹੋਣੇ। ਮਹਾਰਾਜ ਭੀਮ ਚੰਦ ਨੂੰ ਕਹਿੰਦੇ ਕਰੋੜਾਂ ਹੀ ਹਾਥੀ ਤੇ ਕਰੋੜਾਂ ਹੀ ਘੋੜੇ ਹੋਣ, ਤੇ ਘੋੜੇ ਵੀ ਕੈਸੇ ਹੋਣ? ਕੁਰੰਗ ਸੇ ਕੁਦਤ, ਕੁਰੰਗ ਕਹੀਏ ਹਰਨ ਜਿਹੜੇ ਹਰਨ ਵਾਂਗ ਛਾਲਾਂ ਮਾਰਦੇ ਹੋਣ, ਕਰੋੜਾਂ ਘੋੜੇ ਐਸੇ ਹੋਣ ਜਿਹੜੇ ਹਰਨਾਂ ਵਾਂਗ, ਹਰਨ ਦੀ ਛਾਲ ਤੁਸੀਂ ਵੇਖੀ ਹੋਏ ਗੁਰਸਿੱਖ ਪਿਆਰਿਓ, ਜਦ ਹਰਨ ਤੁਰਦੇ ਨਾ, ਜੇ 10 ਫੁੱਟ ਚੌੜਾ ਵੀ ਪਹਾ ਆ ਜਾਵੇ ਨਾ ਰਸਤੇ ਚ, ਉਹ ਪਹੇ ਵਿੱਚ ਆਪਣੀ ਪੈੜ ਨਹੀਂ ਲਾਉਂਦਾ ਹੁੰਦਾ ਕਦੇ ਵੀ, ਰਸਤੇ ਵਿੱਚ ਨੂੰ ਹਮੇਸ਼ਾ ਹਰਨ ਛਾਲ ਮਾਰ ਕੇ ਲੰਘਦਾ। ਕਿਉਂ? ਕਿਉਂਕਿ ਰਸਤੇ ਵਿੱਚ ਮਿੱਟੀ ਹੁੰਦੀ ਹੈ, ਸ਼ਿਕਾਰੀਆਂ ਨੂੰ ਪਤਾ ਨਾ ਲੱਗ ਜਾਵੇ ਵੀ ਇੱਧਰ ਨੂੰ ਹਰਨ ਗਏ ਨੇ। ਕੋਟ ਕੁਰੰਗ ਤੁਰੰਗ ਕੁਰੰਗ ਸੇ ਕੁਦਤ, ਹਰਨਾਂ ਵਾਂਗ ਛਾਲਾਂ ਨੱਚਣ ਟੱਪਣ ਵਾਲੇ ਕਰੋੜਾਂ ਹੀ ਹੋਣ ਘੋੜੇ। ਉਹਨਾਂ ਦੀ ਅਵਤਾਰ ਕਿਹੋ ਜਿਹੀ ਹੋਵੇ, ਕਿੰਨੇ ਕੁ ਤੇਜ ਚੱਲਣ ਵਾਲੇ ਹੋਣ, ਜੋ ਪੌਣ ਕਹੀਏ ਹਵਾ, ਗੌਣ ਕਹੀਏ ਗਬਨ, ਰਫਤਾਰ ਸਪੀਡ, ਜਾਤ ਕਹੀਏ ਜਾਣ, ਨਿਵਾਰੇ ਪਿੱਛੇ ਛੱਡ ਜਾਣ। ਇੰਨੀ ਤੇਜ ਰਫਤਾਰ ਚੱਲਣ ਵਾਲੇ ਕਰੋੜਾਂ ਘੋੜੇ ਹੋਣ, ਜੋ ਹਵਾ ਨਾਲੋਂ ਵੀ ਤੇਜ ਨੱਠ ਸਕਣ। ਪੌਣ ਕੇ ਗੌਣ ਕੋ, ਹਵਾ ਦੀ ਰਫਤਾਰ ਨੂੰ, ਹਵਾ ਦੀ ਚਾਲ ਨੂੰ ਜਾਤ ਨਿਵਾਰੇ ਪਿੱਛੇ ਛੱਡੀ ਜਾਣ। ਇੰਨੇ ਕਰੋੜਾਂ ਘੋੜੇ ਹੋਣ ਜਿਸ ਬਾਦਸ਼ਾਹ ਦੇ ਕੋਲ, ਬੜੇ ਬੜੇ ਭਾਰੀ ਭੁਜਾਨ ਭੁਜ ਆਨ, ਜਿਨ੍ਹਾਂ ਦੀਆਂ ਭੁਜਾਂ ਸੂਰ ਵੀਰਤਾ ਦੇ ਘਰ ਹੋਣ, ਤਕੜੀ ਨਾ ਹੋਣ, ਭਾਰੀ ਭੁਜਾਨ ਬਹੁਤ ਬਾਹੂਬਲ ਦੇ ਤਕੜੇ ਹੋਣ ਸੂਰਬੀਰ ਰਾਜੇ ਮਹਾਰਾਜੇ, ਉਹ ਕੀ ਕਰਨ? ਓਏ ਬਾਈ ਧਾਰੀਆਂ ਦਾ ਮਾਲਕਾ ਭੀਮ ਚੰਦਾ, ਤੈਨੂੰ ਤਾਂ ਬਾਈ ਧਾਰ ਰਾਜੇ ਆ ਕੇ ਸਲਾਮਾਂ ਕਰਦੇ ਨੇ, ਮੱਥਾ ਟੇਕਦੇ ਨੇ, ਪਰ ਕੋਈ ਐਸਾ ਬਾਦਸ਼ਾਹ ਵੀ ਹੋਵੇ ਸਾਰੇ ਮੁਲਕ ਦੇ ਰਾਜੇ ਆ ਕੇ ਜਿਹਨੂੰ ਸਿਰ ਨਿਭਾਉਣ, ਭਾਰੀ ਭੁਜਾਨ ਕੇ ਭੂਪ ਭਲੀ ਵਿਧ, ਤੇ ਸਿਰ ਨਿਭਾਉਣਾ ਵੀ ਆਪਣੇ ਵਾਂਗ ਨਾ ਹੋਵੇ, ਸਿਰ ਨਿਭਾਉਣਾ ਭਲੀ ਵਿਧ, ਇੱਥੇ ਜਦ ਮੱਥਾ ਟੇਕਦੇ ਹੋ ਪ੍ਰੇਮੀਓ, ਸਭ ਕੁਝ ਭੁੱਲ ਜੇ ਕਰੋ, ਵੀ ਡਾਲਰ ਰੱਖਿਆ, ਕੋਈ ਕਥਾ ਕਰ ਰਿਹਾ, ਇਹ ਗੁਰਦੁਆਰਾ ਹੈ, ਮੈਂ ਕਥਾ ਸੁਣਨ ਆਇਆ, ਮੈਂ ਲੰਗਰ ਖਰਚ ਕਰਾਉਣ ਆਇਆ, ਅੱਜ ਨਹੀਂ ਨਹੀਂ, ਉਦੋਂ ਇੱਕ ਗੱਲ ਯਾਦ ਰੱਖਣੀ ਹੈ ਸਿੱਖ ਨੇ, ਇਹ ਮੱਥਾ ਜਦੋਂ ਚਰਨਾਂ ਵਿੱਚ ਧਰ ਦੋ, ਅਰਦਾਸ ਕਰ ਦੋ, ਮੈਂ ਆਪਣੀ ਮੱਤ ਤੇਰੇ ਚਰਨਾਂ ਚ ਧਰਤੀ, ਉਹ ਹੈ ਮੱਥਾ ਟੇਕਣਾ। ਇੱਥੇ ਤੁਹਾਡਾ ਹੱਡ ਚੰਮ ਸਾਡੇ ਦੀ ਲੋੜ ਨਹੀਂ, ਰਗੜੀ ਜਾਓ, ਇਹ ਉਹ ਗੁਰੂ ਨਹੀਂ ਦੇ ਤਾਰੀ ਪਖੰਡੀ ਜਿਹੜਾ ਮੱਥੇ ਟੇਕਿਆ ਤੇ ਖੁਸ਼ ਹੋ ਜਾਵੇ, ਡਾਲਰਾਂ ਤੇ ਖੁਸ਼ ਹੋ ਜਾਵੇ, ਸਿਉਣੇ ਚਾਂਦੀ ਤੇ ਖੁਸ਼ ਹੋ ਜਾਵੇ, ਉਪਮਾ ਕਰੇ ਤੇ ਖੁਸ਼ ਹੋ ਜਾਵੇ, ਇਹ ਉਹ ਗੁਰੂ ਹੈ। ਸਾਡੀ ਉਪਮਾ ਇਹਨੂੰ ਵੱਡਾ ਨਹੀਂ ਕਰ ਸਕਦੀ, ਸਾਡੀ ਨਿੰਦਿਆ ਇਹਨੂੰ ਘਟਾ ਨਹੀਂ ਸਕਦੀ, ਇਹ ਉਹ ਜੋਤ ਹੈ ਅਕਾਲ ਪੁਰਖ ਦੀ, ਨਾ ਬਾਢ ਹੈ ਨਾ ਘਾਟ ਹੈ, ਨਾ ਬਾਢ ਘਾਟ ਹੋਤ ਹੈ, ਜੇਸਾ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਕਿਸੇ ਦੀ ਉਪਮਾ ਨਾਲ ਕੋਈ ਵੱਡਾ ਹੁੰਦਾ ਤਾਂ ਗੁਰਮੁਖ ਪਿਆਰੇ ਉਹ ਇੱਕ ਦਿਨ ਉਹ ਹਟ ਵੀ ਜਾਊਗਾ, ਕਿਉਂਕਿ ਉਪਮਾ ਹਮੇਸ਼ਾ ਰਹਿਣੀ ਨਹੀਂ। ਜੇ ਕਿਸੇ ਦੀ ਨਿੰਦਿਆ ਨਾਲ ਕੋਈ ਛੋਟਾ ਹੋ ਰਿਹਾ, ਉਹਨੂੰ ਮਾਯੂਸੀ ਆ ਰਹੀ ਹੈ, ਤਾਂ ਇੱਕ ਦਿਨ ਉਹ ਨਿੰਦਿਆ ਹਟ ਜਾਣੀ ਹੈ ਤੇ ਫਿਰ ਉਹਦੀ ਚੜ੍ਹਦੀ ਕਲਾ ਹੋ ਜਾਊ। ਪਰ ਇੱਕ ਰਸ ਰਹਿਣ ਵਾਲੀ ਵਾਹਿਗੁਰੂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਕਿਸੇ ਦੀ ਉਪਮਾ ਦੇ ਮੁਤਾਜ ਨੇ, ਨਾ ਕਿਸੇ ਦੀ ਨਿੰਦਿਆ ਦਾ ਦੁੱਖ ਹੈ, ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸ਼ੋਕ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਐਸੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਹ ਭੀਮ ਚੰਦ ਤੈਨੂੰ ਹਜ਼ਾਰਾਂ ਹੀ ਰਾਜੇ ਆ ਕੇ ਭਲੀ ਵਿਧ ਬਹੁਤ ਸਤਿਕਾਰ ਨਾਲ ਮੱਥੇ ਟੇਕਣ। ਇੱਥੇ ਇੱਕੋ ਇੱਕ ਸਤਿਕਾਰ ਹੈ ਗੁਰਮੁਖ ਪਿਆਰਿਓ, ਜਦ ਮੱਥਾ ਟੇਕਣੇ ਸਾਡਾ ਮੱਥਾ ਉੱਥੇ ਲੱਗ ਜਾਵੇ ਜਿੱਥੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਪਈ ਹੋ। ਮੈਂ ਬੇਨਤੀ ਕਰਾਂ, ਇੱਥੇ ਆਉਣਾ ਹੈ ਤਾਂ ਸਭ ਕੁਝ ਗਵਾ ਕੇ ਆ ਜਾਓ, ਫਿਰ ਇੱਥੋਂ ਕੁਝ ਪਾ ਲਓਗੇ। ਜੇ ਕੁਝ ਇੱਥੇ ਲੈ ਕੇ ਆਓਗੇ, ਇੱਥੇ ਬਣ ਕੇ ਆਓਗੇ, ਇੱਥੋਂ ਕੱਖ ਨਹੀਂ ਲੱਭਣਾ, ਆਪਣਾ ਵੀ ਗਵਾ ਕੇ ਚਲੇ ਜਾਓਗੇ। ਇੱਥੇ ਜੇ ਆਉਣਾ ਇੱਕੋ ਇੱਕ ਸ਼ਰਤ ਹੈ, ਨਾ ਇੱਥੇ ਸੰਤ ਦੀ ਲੋੜ ਹੈ, ਨਾ ਗਿਆਨੀ ਦੀ ਲੋੜ ਹੈ, ਨਾ ਇੱਥੇ ਸਿੰਘ ਦੀ ਲੋੜ ਹੈ, ਨਾ ਗ੍ਰੰਥੀ ਦੀ ਲੋੜ ਹੈ, ਨਾ ਇੱਥੇ ਵਜ਼ੀਰ ਦੀ, ਨਾ ਤਹਿਸੀਲਦਾਰ ਦੀ, ਨਾ ਦਾਨੀ ਦੀ, ਨਾ ਧਿਆਨੀ ਦੀ, ਨਾ ਗਿਆਨੀ ਦੀ, ਇੱਥੇ ਲੋੜ ਹੈ ਹੋ ਸਗਲ ਕੀ ਰੇਣ ਕਾ, ਆਓ ਹਮਾਰੇ ਪਾਸ। जे मेरे को आना है सारे संगत के चरणों की धूड़ बन जा। सारे संगत के चरणों की धूड़ी इको एक शर्त है, वही सतो बननी हो। अष्टपदी पढ़ते हो, बारहवीं पढ़ते हैं, पर वो कहड़ा साडे खातर लिखी है। अज के आपको सदनाम साडे खातर थोड़ा, बथेरिया अखबारों च दवाया पढ़ी दी, सानू की है लिखी है, जे बीमार हो गए लेने की लिखे महाराज ने, जिसके अंतर राज अभिमान, जेड़ा कुर्सी का मान करे मेरे को शक्ति है, हुण पदवी हैगी, की हुक्म कीता है, सो नरक पाती होबत सवान। महाराज कहिंदे अगले जन्म विच कुत्ता होगा, कुत्ता कुत्ता भी मैरीलैंड का नहीं, वर्जीनिया का भी नहीं, इत्थे ते कुत्ते ते बिस्कुट खाने, दुध पीने, चंगे चंगे बंदे पढ़े लिखे उन्होंने गंद साफ करते फिरते मौजा में चिने, पर जेड़ा राज शक्ति का मान करूगा, इतने अपनी पदवी लेके आऊगा, वो कुत्ता तो बनूगा, कुत्ता भी नरकों का गंद खाने वाला बनूगा। सो नरक पाती हो बत सवा, नरकों के गंद खाने वाला कुत्ता। अगे आ गया, जो जाने मैं जो बनबंत, ए हड चमदा ही मान करे, मेरा सुंदर रूप है, जवानी है, शरीर बड़ा चंगा है, की पदवी दे के उन्हें मार। जो जाने मैं जोबन बंत, सो होबत बिष्टा का जंत। महाराज कहते कीड़ा होगा अगले जन्म विच, कीड़े तो मरूदा च भी होने, सेबा च भी हो जाने, कीड़े तो रेशम के भी होने, ये नहीं कीड़ा जो जवानी ते रूप का मान करूगा, वो कीड़ा भी गंदगी का होगा। सो होबत बिष्टा, बिष्टा का जंत। कहां आ गई वारी ही साढ़े लाने की, सानू कड़ा बख्शे, मैं सुखमनी पढ़ते हैं, मैं 18 माला फेर दें, मैं हजूर साहब थोड़े च भी कई बैठे होने, मैरीलैंड आके कहे मैं सचखंड जाके आया, सचखंड 24 घंटे च 48 बार झूठ बोलने जाके आया, सचखंड मैं अमृतसर जाके आया, नागा पैंदा नहीं ठेके जाने सतना जाके आया अमृतसर, नागा पौना नहीं बिख पीण नूं अमृतसर दे नाल की मेल है। ते कई कहणगे मैं हेमकुंड जाके आया, सतवा हेमकुंड, जे घर आई तो माड़ी जी चाह खराब हो जावे ना, वह मारदा कप चक के सोफे दे, जे माड़ा जिहा न्याणा बोल पिया ते गल्लां लाल कर दिंदा टमाटर वर्गियां, कहिंदा मैं हेमकुंड जाके, ओ भले मानशाह हेमकुंड फ्रीजिंग पॉइंट है, तेरे विच बॉयलिंग है, अज खेड़ा को सतना हेमकुंड दा तेरे ते की असर होया, उत्थे बर्फ जमदी है, तेरे अंदर पत्थर पिघल रहे ने, ते हेमकुंड जाणदा, हेमकुंड जाके तो शांति प्राप्त करनी सी, उत्थे ते तेरा काम क्रोध फरीद हो जाना चाहिदा सी, नाश हो जाने दे, नहीं नहीं आपस को कर्मवंत कहावे, बाणी पढ़न वाले दान करन वाले तीर्थां ते घूमन वाले कर्मवंत ही कहंदे ने, कि असीं बड़े उच्चे कर्म करदे हैं। महाराज कहंदे कर, तेरे खातर भी की तैयार है, जन्म मरे बहु जौन परमावे, 84 लख का गेड़ा तेरे खातर भी तैयार है। हुण आ गई थोड़ी बारी, थोड़ी बारी भी है, केड़ी धन भूमिका जो करे गुमान, एनिया एफडिया है, एना बैंक बैलेंस है, एने बिस्कुट रखे हुए हैं लॉकर च, धन भूम एने किले, एने प्लाट चंडीगढ़ खरीदे हुए हैं, दो पटियाले भी हैं, न्यूयॉर्क भी प्लाट हैगा, धन भूम आ जो करे गुमान, ओनू वे 3 डिग्रियां देती हैं, 3 कठियां ही सर्टिफिकेट, 3 जिमें ट्रिपल एम ए हुंदा कोई, धन भूम का जो करे गुमान, सो मूर्ख अंधा अज्ञान। मूर्ख है महाराज कहंदे, अन्ना है अज्ञानी है, 3 डिग्रियां क्यों दित्तियां, आ मालक तो आप लिखाए हुए 9 सारिया ने, ओनरशिप हैगी साड़ी, कोई धरती का मालक है, कोई गड्डिया का मालक है, कोई फैक्ट्रिया का मालक है, बड़े फिरदे ना, पर गुरु ग्रंथ साहब की तुक सुनियो, जरा कन खोल के बहुत दिमाग नूं साफ करके, महाराज की कहने इस धन दौलत नूं, गुरु ग्रंथ साहब जी की बाणी, खसम मरे तो नाल न रोवे, देखो कैसी बाणी। महाराज कहते पति मर गया ते पत्नी रोई होनी, देखो कैसा बचन, खसम मरे ਤਾਂ ਨਾਲ ਨਾ ਰੋਵੇ, ਹੋ ਸਕਦਾ ਕਿਤੇ ਉਧਰ ਤਾਂ ਸੱਚੀ ਰੋਊਗੀ, ਜੇ ਝੂਠੀ ਤਾਂ ਰੋ ਕੇ ਦਿਖਾਊਗੀ ਉਹ ਅਜਖੇ ਅਗੋ ਸਦਨਾਮ, ਪਰ ਹੋ ਨਹੀਂ ਸਕਦਾ ਕਿ ਪਤੀ ਮਰੇ ਤੇ ਪਤਨੀ ਰੋਵੇ ਨਾ। ਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਖਸਮ ਮਰੇ ਤਾਂ ਨਾਲ ਨਾ ਰੋਵੇ। ਹੁਣ ਇੱਥੇ ਨਾਰ ਦਾ ਅਰਥ ਕਿੱਥੋਂ ਲਾਉਂਗੇ? ਇੱਥੇ ਨਾਰ ਦਾ ਅਰਥ ਹੈ ਮਾਇਆ। ਕਿਸੇ ਟਕਸਾਲ 'ਚ ਚਪੇੜਾਂ ਖਾਓਗੇ ਜੀ, ਊਂ ਤਾਂ ਹੁਣ ਵਿੱਚ ਪਟਾਈ ਚੱਲਦਾ ਕੰਮ, ਅਜਖੇ ਅਗੋ ਸਦਨਾਮ, ਹੁਣ ਨਾਲੇ ਕਦਰ ਵੀ ਨਹੀਂ ਹੈਗੀ, ਕਦਰੇ ਕੋਈ ਇੱਥੇ? ਮੈਂ ਵਰਲਡ ਵਿੱਚ ਘੁੰਮਿਆ, ਇੱਕ ਸਿੱਖ ਕੌਮ ਦੇ ਵਿੱਚ ਮੈਂ ਨਵਾਂ ਗੁਣ ਵੇਖਿਆ। ਹੁਣ ਨਵਾਂ ਗੁਣ ਤਾਂ ਬਹੁਤ ਬਖਸ਼ੇ ਤੁਹਾਨੂੰ, ਚਾਹੇ ਰੱਖੇ ਚਾਹੇ ਨਾ ਰੱਖੇ, ਉਹ ਥੋੜੀ ਮਰਜ਼ੀ, ਗੁਣ ਤਾਂ ਬਹੁਤ, ਪਰ ਸਭ ਤੋਂ ਵੱਧ ਗੁਣ ਇੱਕ ਹੈ ਸਿੱਖ ਕੌਮ 'ਚ। ਇਹ ਸਿੱਖ ਕੌਮ ਹੁਣ ਇੱਕ ਨੰਬਰ 'ਤੇ ਹੈ ਜਿਸ ਕੌਮ ਵਿੱਚ ਵਿਦਵਾਨ ਦੀ ਕਦਰ ਨਹੀਂ ਹੈ। 100 times ਉੱਪਰ ਹੋ ਤੁਸੀਂ ਲੋਕਾਂ। ਵਿਆਸਾਰੇ ਕਿਉਂ ਵੱਧ ਗਏ, ਨਿਰੰਕਾਰੀਏ ਕਿਉਂ ਵੱਧ ਗਏ? ਇੱਥੇ ਮਾੜੇ ਕਹੀ ਜਾਓ, ਨਿੰਦਾ ਕਹੀ ਜਾਓ, ਕੀ ਵਿਗੜਦਾ? ਉਹ ਵਿਗੜਿਆ ਉਹਨਾਂ ਦਾ, ਤੁਸੀਂ ਹੈਰਾਨ ਹੋਵੋਗੇ। ਸਾਨੂੰ ਪੈਦਾ ਹੋਇਆ ਨੂੰ ਹੋ ਗਿਆ 500 ਸਾਲ ਸਿੱਖ ਨੂੰ, ਤੇ ਸਾਡੀ ਗਿਣਤੀ ਹੈ ਦੁਨੀਆਂ ਵਿੱਚ 2.5 crore, ਵਰਲਡ ਵਿੱਚ ਗਿਣਤੀ 2.5 crore, ਤੇ 2.5 crore ਵੀ ਜੇ ਛਾਂਟੀ ਕਰ ਲਈਏ ਨਾ ਸਿੱਖਾਂ ਦੀ ਛਾਂਟੀ 2.5 crore ਦੀ, 50 lakh ਵੀ ਨਹੀਂ ਨਿਕਲਣੇ ਜਿਹੜੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਹੋ। ਇਹ 2.5 crore ਵੀ ਮਰਦਮ ਸ਼ੁਮਾਰੀ ਹੈ ਕਾਗਜ਼ਾਂ ਦੇ ਵਿੱਚ, ਉਹ 2.5 crore ਨੇ ਗੁਰਸਿੱਖ ਪਿਆਰੇ ਹੋ ਜਿਹੜੇ ਗੁੱਬੇ ਦੇ ਪੁਜਾਰੀ ਨੇ, 2.5 crore ਨੇ ਜਿਹੜੇ ਪਹਾੜਾਂ ਤੇ ਚੜੀ ਫਿਰਦੇ ਦੇਵੀਆਂ ਨੂੰ ਮੱਥਾ ਟੇਕਦੇ, 2.5 crore ਦੇ ਵਿੱਚੋਂ ਹੀ ਨੇ ਜਿਹੜੇ ਵਿਆਸਾ ਨੇ, 2.5 crore ਦੇ ਵਿੱਚੋਂ ਹੀ ਹੈ ਸਰਸਾ ਜਿੱਥੇ ਸੱਚਾ ਸੌਦਾ ਹੁੰਦਾ, ਉਹ ਆਪਣੇ ਬਾਪ ਦਾ ਸੱਚਾ ਸੌਦਾ ਗੁਰੂ ਨਾਨਕ ਦਾ ਭੁੱਲ ਗਏ ਤੇ ਚਾਚੇ ਦੇ ਸੱਚੇ ਸੌਦੇ ਨਾਲ ਲੱਗੇ ਫਿਰਦੇ ਨੇ। ਉਹ ਬਾਬੇ ਨਾਨਕ ਨੇ ਸੱਚਾ ਸੌਦਾ ਕੀਤਾ, ਉਹ ਤਾਂ ਸੱਚਾ ਸੌਦਾ ਤੁਹਾਨੂੰ ਕਿੱਥੇ ਮਿਲੂਗਾ? ਇਹ ਝੂਠੇ ਸੌਦੇ ਨਾਲ ਤੁਰੇ ਫਿਰਦੇ ਨੇ। 50 lakh ਵੀ ਨਹੀਂ ਨਿਕਲਣੇ ਨਿਰੋਸ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹੋਣ, ਤੇ ਸਾਡੀ ਗਿਣਤੀ 2.5 crore, ਤੇ ਜਿਹਨੂੰ ਬਿਆਸ ਵਾਲੇ ਕਹਿੰਦੇ ਹੋ ਨਾ, ਇਹਨਾਂ ਨੂੰ ਪੈਦਾ ਹੋਇਆ ਹੁਣ 90 ਸਾਲ ਹੋਏ ਨੇ, ਨੋਟ ਕਰਿਓ, 1 ਸਦੀ, ਇਹਨਾਂ ਦੀ ਗਿਣਤੀ ਅੱਜ ਵਰਲਡ ਵਿੱਚ 25 crore ਹੈ। 25 crore ਵਿਆਸਾਂ ਵਾਲਿਆਂ ਦੀ ਗਿਣਤੀ ਅੱਜ ਵਰਲਡ ਵਿੱਚ। ਮੈਂ ਉਹਨਾਂ ਦੀ ਕੋਈ 100 ਕਿਤਾਬ ਪੜ੍ਹੀ ਹੈ, ਐਵੇਂ ਗੱਲਾਂ ਮਾਰ ਲੈਣੀਆਂ 4 stage ਤੇ ਹੋਰ ਗੱਲ ਹੁੰਦੀ ਹੈ। 25 crore, 100 ਸਾਲ ਵਿੱਚ 25 crore, 500 ਸਾਲ ਵਿੱਚ 2.5 crore। ਪ੍ਰੋਗਰੈਸ ਦੇਖੋ ਆਪਣੀ, ਡਿਵੈਲਪਮੈਂਟ ਦੇਖੋ ਆਪਣੀ, ਸਿੱਖੀ ਨਾਲੇ ਸਭ ਤੋਂ ਉੱਤਮ ਧਰਮ ਦੁਨੀਆ ਮੰਨਦੀ ਹੈ। ਮੁਸਲਮਾਨ ਕਹਿੰਦੇ ਇਹਦੇ ਵਰਗਾ ਧਰਮ ਨਹੀਂ, ਈਸਾਈ ਕਹਿੰਦੇ ਇਹਦੇ ਵਰਗਾ ਧਰਮ ਨਹੀਂ। ਜਿਤਨੇ ਵੀ ਲਿਖਾਰੀ ਪੜ੍ਹੋ, ਮਿਸਟਰ ਕਨਿੰਗਮ ਨੂੰ ਪੜ੍ਹੋ, ਮੈਕਾਲਫ ਨੂੰ ਪੜ੍ਹੋ, ਮਿਸਟਰ ਸਮਿਥ ਨੂੰ ਪੜ੍ਹੋ, ਮਿਸਟਰ ਪੇਨ ਨੂੰ ਪੜ੍ਹੋ, ਐਵੀਂ ਗੱਲਾਂ 4 ਗੱਲਾਂ ਕਹਿ ਲਈਆਂ ਤੇ 4 ਅੱਖਰ ਕਹਿਤੇ, ਕੋਈ ਲਿਖਾਰੀ ਕੋਈ ਵਿਦਵਤਾ? ਜਿਹੜੇ ਵਿਦਵਾਨ ਵਰਲਡ ਲੈਵਲ ਤੇ ਹੋਏ, ਸ਼ੇਕਸਪੀਅਰ ਨੂੰ ਪੜ੍ਹੋ, ਪਤਾ ਲੱਗੇ ਵੀ ਸਿੱਖੀ ਕੀ ਹੈ। ਉਹ ਵੀ ਸਿਰ ਨਵਾ ਗਏ ਸਿੱਖੀ ਧਰਮ ਦੇ ਅੱਗੇ, ਪਰ ਇਤਨਾ ਉੱਤਮ ਧਰਮ ਫਿਰਦੇ ਕਿੱਥੇ ਅਸੀਂ? ਵਾਧਾ ਕੀ ਹੋਇਆ ਸਾਡਾ? ਆ ਵਾਧੇ ਹੋਣ ਵਾਲੀਆਂ ਗੱਲਾਂ ਸਟੇਜਾਂ ਤੇ ਹੋ ਰਹੀਆਂ, ਵਾਧੇ ਹੋਣ ਵਾਲੀਆਂ ਗੱਲਾਂ, ਇਹ ਵਧਾਉਣ ਵਾਲੀਆਂ ਗੱਲਾਂ ਕਿ ਜੜਾਂ ਕੱਟਣ ਵਾਲੀਆਂ ਗੱਲਾਂ ਨੇ? ਤਾਂ ਗੁਰਸਿੱਖ ਪਿਆਰਿਓ, 25 crore ਕਿੱਥੋਂ ਵਧੇ ਹੋ? ਤੁਸੀਂ ਹੈਰਾਨ ਰਹੋਗੇ, ਇੱਕ ਇੱਕ ਵਿਦਵਾਨ ਦੀ 25-25 ਹਜ਼ਾਰ ਰੁਪਇਆ ਮਹੀਨਾ ਤਨਖਾਹ, ਇੱਕ ਇੱਕ ਵਿਦਵਾਨ, ਨਾਲੇ ਉਹਨੇ 4 ਦਿਨ ਬੋਲਣਾ ਹੈ, 1 ਮਹੀਨੇ ਵਿੱਚ 4 ਐਤਵਾਰ ਨੂੰ। ਇੱਥੇ ਕਮੇਟੀਆਂ ਸਾਡੇ ਕੋਲ ਵੀ ਆਉਣੀਆਂ, ਬਾਬਾ ਜੀ ਗਰੰਟੀ ਚਾਹੀਦਾ। ਬਾਬਿਆਂ ਕੋਲ ਗਰੰਟੀਆਂ ਦਾ ਡੀਪੂ ਹੈ? ਗਰੰਟੀ ਲੈਣ ਜਾਣਾ ਸ੍ਰੀ ਹਰਿਮੰਦਰ ਸਾਹਿਬ ਜਾਓ, ਤੁਹਾਨੂੰ ਕੋਈ ਗਰੰਟੀ ਮਿਲੇ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾਓ, ਤੁਹਾਨੂੰ ਕੋਈ ਗਰੰਟੀ ਮਿਲੇ? ਤਖ਼ਤ ਪਰਨਾ ਸਾਹਿਬ ਜਾਓ ਤੁਹਾਨੂੰ, ਉਹ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਜਾਓ ਜੇ ਗਰੰਟੀ ਲੈਣਾ, ਪਰ ਉਹ ਗਰੰਟੀ ਤੁਹਾਨੂੰ ਚਾਹੀਦੀ ਨਹੀਂ। ਕਿਹੋ ਜਿਹਾ ਗਰੰਟੀ? ਬਾਬਾ ਜੀ ਜਿਹੜਾ ਤਨਖਾਹ ਘੱਟ ਲਵੇ, ਸਿੱਖ ਤਨਖਾਹ ਘੱਟ ਲਵੇ। ਹਾਂ, 2 ਗੁਣ ਗਰੰਟੀ ਵਿੱਚ ਹੋਣੇ ਚਾਹੀਦੇ ਨੇ ਬਸ। ਕਿਹੜੇ ਕਿਹੜੇ? ਇੱਕ ਤਾਂ ਕਮੇਟੀਆਂ ਵਾਲੇ ਉਰੇ ਹੱਥ ਬੰਨੀ ਜਾਵੇ, ਪ੍ਰਧਾਨ ਨੂੰ ਕਵੇ ਲਿਆ ਤੇਰੇ ਜੇ ਝੱਗਾ ਧੋਣਾ ਧੋ ਦਵਾਂ, ਸੈਕਟਰੀ ਨੂੰ ਕਵੇ ਲਿਆ ਤੇਰੀ ਜੇ ਕਾਰ ਵਾਸ਼ ਕਰਾਉਣੀ ਹੈ ਮੈਂ ਕਰਾ ਲਿਆ, ਉਹ ਗਰੰਟੀ ਬੜਾ ਚੰਗਾ। ਚਮਚਾ ਬਣ ਕੇ ਰਵੇ ਕਮੇਡੀਆਂ ਦਾ ਚਮਚਾ, ਉਹ ਗ੍ਰੰਥੀ ਤੁਹਾਨੂੰ ਚੰਗਾ। ਕ੍ਰਾਈਸਟ ਜੀਸਸ ਇੱਕ ਸ਼ਹੀਦ ਹੋਏ ਨਾ, ਉਹਨਾਂ ਦੀ ਗਿਣਤੀ 2.5 ਅਰਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਤੋਂ ਦਿੱਲੀ ਤੱਕ ਤੁਰ ਪਏ ਹੋ ਪੈਦਲ, ਲਾਹੌਰ ਤੋਂ ਦਿੱਲੀ ਤੱਕ ਪੈਦਲ ਤੁਰ ਕੇ ਆਇਓ। ਧਰਤੀ ਤੇ ਇੱਕ ਪੈਰ ਵੀ ਤੁਹਾਡਾ ਉੱਥੇ ਨਹੀਂ ਰੱਖ ਹੋਊਗਾ ਜਿੱਥੇ ਕੋਈ ਸਿੰਘ ਸ਼ਹੀਦ ਨਾ ਹੋਇਆ ਹੋ। ਇੱਕ ਕਦਮ ਵੀ ਖਾਲੀ ਨਹੀਂ ਮਿਲੂਗੀ ਧਰਤੀ ਜਿੱਥੇ ਕਿਸੇ ਗੁਰੂ ਦੇ ਪਿਆਰੇ ਦਾ ਖੂਨ ਨਹੀਂ ਡੁੱਲਿਆ, ਔਰ ਖੂਨ ਵੀ ਧਰਮ ਖਾਤਰ ਡੁੱਲਿਆ। ਜਿਨ੍ਹਾਂ ਦੇ ਚੱਪਾ ਚੱਪਾ ਦੇ ਸ਼ਹੀਦ ਉਹਨਾਂ ਦੀ 2.5 ਕਰੋੜ ਗਿਣਤੀ, ਜਿਨ੍ਹਾਂ ਦਾ ਇੱਕ ਸ਼ਹੀਦ ਉਹਨਾਂ ਦੀ 2.5 ਅਰਬ ਗਿਣਤੀ। ਕਿਉਂ ਵਧੇ? ਪ੍ਰਚਾਰ ਨੇ ਵਧਾਏ ਨੇ, ਕਿਸੇ ਦੀ ਨਿੰਦਿਆ ਕਰਕੇ ਨਹੀਂ ਵਧੇ, ਕਿਸੇ ਦੀ ਆਲੋਚਨਾ ਕਰਕੇ ਨਹੀਂ ਵਧੇ। ਪ੍ਰਚਾਰ ਕੈਸਾ ਕਰ ਲਿਆ ਉਹਨਾਂ ਨੇ, ਹਸਪਤਾਲ ਖੋਲਤੇ, ਸਕੂਲ ਖੋਲਤੇ, ਸਰਾਵਾਂ ਖੋਲਤੀਆਂ, ਗਰੀਬਾਂ ਵਾਸਤੇ ਸ਼ੈਲਟਰ ਖੋਲਤੇ, ਕੱਪੜੇ ਵੰਡੇ, ਰੋਟੀਆਂ ਵੰਡੀਆਂ, ਕਿਤਾਬਾਂ ਵੰਡੀਆਂ। CMC 'ਚ ਜਾਓ ਲੁਧਿਆਣੇ ਜਿਹੜਾ ਹਸਪਤਾਲ ਹੈ, 15 ਰੁਪਈਏ ਦੀ ਦਵਾਈ ਲਿਆਓ ਤੇ 50 ਰੁਪਈਏ ਦੀਆਂ ਕਿਤਾਬਾਂ ਮੁਫ਼ਤ ਲਿਆਓ। ਐਵੇਂ ਨੀ ਧਰਮ ਬਣਦੇ ਹੁੰਦੇ ਨਿੰਦਿਆ ਚੁਗਲੀ ਕਰਕੇ, ਈਰਖਾ ਕਰਕੇ। ਕੀ ਖੱਟਿਆ ਅਸੀਂ 20 ਸਾਲ ਦੇ ਵਿੱਚ ਈਰਖਾ ਕਰਕੇ? ਗਾਲਾਂ ਕੱਢ ਕੇ ਕੁਛ ਮਿਲਿਆ? ਉਹ ਤੁਹਾਨੂੰ ਚੜ ਜਾਵੇ ਤਾਪ ਤੇ ਕਹਾੜੀ ਕਵੇ ਡਾਕਟਰ ਕੋਲ ਚੱਲ, ਨਹੀਂ ਕਹਿੰਦਾ ਮੈਨੂੰ ਗਾਲਾਂ ਕੱਢ ਕੇ ਤਾਰ ਦੇਣੇ। ਤਾਪ ਬੜਾ ਪਾਪੀ ਹੁੰਦਾ, ਤਾਪ ਬੜਾ ਬਦਮਾਸ਼ ਹੁੰਦਾ, ਤਾਪ ਬੜਾ ਮਾੜਾ ਹੁੰਦਾ, ਇਹਨੂੰ ਮੈਂ ਟਿਕਣ ਨਹੀਂ ਦਿੰਦਾ। ਥਰਮਾਮੀਟਰ ਲਾਈ ਜਦੋਂ ਗਾਲਾਂ ਕੱਢੇਗਾ ਨਾ ਤਾਪ ਨੂੰ, 4 ਡਿਗਰੀ ਹੋਰ ਵਧਿਆ ਹੋਊਗਾ। ਅੱਜ ਫਿਰ ਕੁਛ ਛੱਡਦਾ ਉਹਦੀ ਨਿੰਦਿਆ ਕਰਕੇ ਤਾਪ ਪੜੂ, ਦਵਾਈ ਦਓ ਦਵਾਈ। ਆ ਜਿਹੜੀ ਸਿੱਖ ਧਰਮ ਦੇ ਵਿੱਚ ਕਮਜ਼ੋਰੀ ਆਈ ਹੈ, ਇਹਨੂੰ ਕੇਵਲ ਤੇ ਕੇਵਲ ਗੁਰਬਾਣੀ ਦਾ ਪ੍ਰਚਾਰ, ਗੁਰਮਤ ਦਾ ਪ੍ਰਚਾਰ। ਕੋਈ ਗੁੱਸਾ ਨਾ ਕਰੇ, ਕਰਨਾ ਕਰ ਲਿਓ, ਤੁਹਾਡੀ ਮੇਰੀ ਕਿਹੜਾ ਵੱਟ ਸਾਂਝੀ ਹੈ? ਆਈ ਹੈ ਵੀ ਗਾਹਾਂ ਨੂੰ ਬਖਸ਼ੀਸ਼ ਨੂੰ ਸਪੋਂਸਰ ਨਹੀਂ ਭੇਜੂਗਾ। ਫਿਰ ਕੁਛ ਛੱਡਦਾ ਹੋਰ ਕੇ ਇੰਨੀ ਕੇ ਸਾਂਝ ਹੈ। ਪਰ ਸਮਝੋ ਪ੍ਰੇਮੀਓ, ਸਮਝੋ ਗੁਰਮਤ ਦਾ ਪ੍ਰਚਾਰ ਏਦਾਂ ਨਹੀਂ ਹੋਣਾ। ਵਿਦਵਾਨ ਐਜੂਕੇਟਡ ਜਿਹੜੇ ਗੁਰਬਾਣੀ ਨੂੰ ਸਮਝਦੇ ਹੋਣ, ਇਹ ਨਾਰੇ ਲਾ ਕੇ ਜਿੰਦਾਬਾਦ ਮੁਰਦਾਬਾਦ ਕਰਕੇ ਕਿੰਨੀ ਕੁ ਸਿੱਖੀ ਵੱਧ ਗਈ। ਰੋਗ ਨੂੰ ਪਛਾਣੋ, ਰੋਗ ਨੂੰ ਐਵੇਂ ਬੂਟਿਆਂ ਦੇ ਉੱਪਰ ਸਪਰੇਆਂ ਨਾ ਕਰਦੇ ਫਿਰੋ। ਸਿੱਖੀ ਦੀ ਜੜ ਨੂੰ ਕੀੜਾ ਲੱਗ ਚੁੱਕਿਆ, ਸਿੱਖੀ ਦੀ ਜੜ ਵੱਢਣ ਵਾਸਤੇ 1 ਲੱਖਾਂ ਪੈਦਾ ਹੋ ਚੁੱਕੇ ਨੇ, ਕਿਉਂਕਿ ਤੁਹਾਡੀਆਂ ਬਾਹਾਂ ਵੱਢ ਕੇ ਵੇਖ ਲਿਆ ਅੰਗ ਅੰਗ, ਤੁਹਾਡੇ ਸਿਰ ਵੱਢ ਕੇ ਵੇਖ ਲਏ ਲੋਕਾਂ ਨੇ, ਤੁਹਾਨੂੰ ਜਿਉਂਦੇ ਕੰਧਾਂ ਵਿੱਚ ਚਿਣ ਕੇ ਵੇਖ ਲਿਆ ਲੋਕਾਂ ਨੇ, ਤੁਹਾਨੂੰ ਦੇਗੇ ਵਿੱਚ ਵਾਲੇ ਦੇ ਕੇ ਦੇਖ ਲਿਆ, ਚਰਖੜੀਆਂ ਤੇ ਚੜ ਕੇ ਤੁਹਾਨੂੰ ਵੇਖ ਲਿਆ, ਤੁਸੀਂ ਨਹੀਂ ਮੁੱਕੇ। ਹੁਣ ਇੱਕੋ ਇੱਕ ਤਰੀਕਾ ਹੈ ਕਿ ਇਹਨਾਂ ਦੀ ਜੜੇ ਵੱਢ ਦੋ। ਹੁਣ ਕੈਂਚੀ ਜੜ ਵਿੱਚ ਫਿਰ ਰਹੀ ਹੈ, ਇਸ ਕੈਂਚੀ ਨੂੰ ਜੇ ਬਚਾ ਸਕਦੀ ਹੈ ਤਾਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਚਾ ਸਕਦੀ। ਪ੍ਰਚਾਰ, ਇਹ ਜਿਹੜੇ ਤੁਹਾਡੇ ਗੁਰਦੁਆਰੇ ਨੇ ਨਾ, ਇਹਨਾਂ ਨੂੰ ਇੰਸਟੀਟਿਊਸ਼ਨ ਬਣਾਓ, ਇਹਨਾਂ ਨੂੰ ਗੁਰਮਤ ਦੀ ਸਿਖਲਾਈ ਦੇ ਟ੍ਰੇਨਿੰਗ ਕੈਂਪ ਬਣਾਓ, ਇਹਨਾਂ ਨੂੰ ਗੁਰਮਤ ਸਿੱਖਿਆ ਦੇ ਸਕੂਲ ਬਣਾਓ। ਆਹੀ ਤਾਂ ਵਿਪਰਨ ਕੀ ਰੀਤ ਹੈ ਕਿ ਕੁੜੀ ਦਾ ਵਿਆਹ ਕਰ ਲਓ ਗੁਰਦੁਆਰੇ, ਮੁੰਡੇ ਦਾ ਜਨਮ ਦਿਨ ਗੁਰਦੁਆਰੇ ਮਨਾ ਲਓ, ਦੇਹ ਕਰਾ ਦਿਓ, ਅਖੰਡ ਪਾਠ ਕਰਾ ਦਿਓ, ਕਿਉਂਕਿ ਘਰਾਂ ਵਿੱਚ ਜਗ੍ਹਾ ਨਹੀਂ। ਜੇ ਤੁਹਾਡੇ ਜਗ੍ਹਾ ਹੋਵੇ ਤੁਸੀਂ ਗੁਰਦੁਆਰੇ ਦੇ ਨਾਂ ਇਹਨਾਂ ਲਓ, ਇੱਥੇ ਆਖੋ ਸਤਿਨਾਮ, ਤੁਹਾਡੀ ਮਜਬੂਰੀ ਹੈ, ਇਹ ਮਜਬੂਰੀ ਹੈ ਇਹਨਾਂ ਕੰਮਾਂ ਖਾਤਰ। ਹਾਂ ਵਰਤੋ, ਸਮਾਜਿਕ ਕੰਮ ਵੀ ਇੱਥੇ ਕਰਨੇ ਹੈ, ਪਰ ਅਸਲ ਕੰਮ ਗੁਰਦੁਆਰੇ ਦਾ ਹੈ। ਕਮੇਟੀ ਵਾਲੇ ਸੁਣ ਲੈਣ ਕੰਨ ਖੋਲ ਕੇ, ਜਦ ਕਮੇਟੀ ਬਦਲਦੀ ਹੈ ਹਿਸਾਬ ਦਿੰਦੇ ਹੈ, ਅਸੀਂ ਜੀ ਟੂਟੀਆਂ ਲਵਾ ਤੀਆਂ, ਅਸੀਂ ਵਾਸ਼ਰੂਮ ਚੌੜੇ ਕਰਤੇ ਜੀ, ਅਸੀਂ ਕਾਰਪੈਟ ਨਵੇਂ ਵਰਤਾ ਤੇ, ਅਸੀਂ ਵਿੰਡੋਆਂ ਲਵਾ ਤੀਆਂ। ਕਿਆ ਕੀਤਾ? ਕੱਖ ਵੀ ਨਾ ਕੀਤਾ। ਫਿਰ ਵੱਡੀ ਗੱਲ ਕਮੇਟੀ ਆਪਣੀ ਸਭ ਤੋਂ ਜੇ ਜ਼ਿਆਦਾ ਸਭ ਤੋਂ ਵੱਡੀ ਗੱਲ ਦੱਸੂਗੀ ਨਾ, ਅਸੀਂ $15,000 ਬਚਾ ਕੇ ਜਮ੍ਹਾਂ ਕਰ, ਆ ਹੈ ਕਮੇਟੀ ਦੀ ਪ੍ਰੋਗਰੈਸ। ਔਰ ਕਮੇਟੀ ਵਾਲੇ ਸਿੱਖੋ, ਤੁਸੀਂ 6 ਮਹੀਨੇ ਬਾਅਦ, 3 ਮਹੀਨੇ ਬਾਅਦ ਸੰਗਤ ਨੂੰ ਰਿਪੋਰਟ ਦਿਓ, ਤੁਹਾਨੂੰ ਡਾਲਰ ਬਚਾਉਣ ਖਾਤਰ ਨਹੀਂ ਬਣਾਇਆ, ਤਾਕੀਆਂ ਦਰਵਾਜ਼ੇ ਸੰਗਤ ਆਪੇ ਲਵਾ ਦੂਗੀ। ਤੁਸੀਂ ਸੰਗਤ ਨੂੰ ਇਹ ਦੱਸੋ, ਅਸੀਂ ਗੁਰੂ ਵਾਲੇ ਕਿੰਨੇ ਬਣਾਏ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿੰਨੇ ਜੋੜੇ, ਅਸੀਂ ਗੁਰਮਤੀਏ ਕਿੰਨੇ ਬਣਾਏ, ਅਸੀਂ ਮਨਮਤ ਵਿੱਚੋਂ ਕਿਹਨੂੰ ਕੱਢਿਆ। ਇਹ ਪ੍ਰੋਗਰੈਸ ਹੈ ਕਮੇਟੀ ਦੀ। ਇਹ ਜੇ ਡਿਵੈਲਪਮੈਂਟ ਨਹੀਂ ਹੈਗੀ ਤਾਂ ਇਹ ਕੰਮ ਇੱਥੇ ਚੱਲਦੇ ਆਏ ਨੇ। ਇਹੀ ਵਹਿਮ ਹੈ ਜਿਹੜਾ ਆਪਣਾ ਬਾਬਾ ਸੀ ਨਾ, ਉਹ ਸਾਡੇ ਬਾਪੂ ਨੂੰ ਕਹਿੰਦਾ ਹੀ ਮਰ ਗਿਆ, ਉਹ ਮੁੰਡਿਆ ਜਿੱਦਣ ਮੈਂ ਮਰ ਗਿਆ ਤੂੰ ਭੁੱਖਾ ਮਰੇਗਾ, ਆਪਣਾ ਬਾਬਾ ਬਾਪੂ ਨੂੰ ਕਹਿੰਦਾ ਹੁੰਦਾ।
ਆਪਣਾ ਬਾਪੂ ਆਪਾਂ ਨੂੰ ਕਹਿੰਦਾ ਹੀ ਮਰ ਗਿਆ ਮੁੰਡਿਆ, ਦੇਖੀ ਜਿੱਦਣ ਮੈਂ ਮਰ ਗਿਆ ਤੇਰਾ ਕਿਆ ਹਾਲ ਹੋਣਾ। ਆਪਾਂ ਹੁਣ ਆਪਣੇ ਨੇੜੇ ਨੂੰ ਕਹੀ ਜਾਣਾ ਤੁਸੀਂ ਭੁੱਖੇ ਮਰੋਗੇ, ਮਰਿਆ ਕੋਈ ਵੀ ਨੀ, ਅੱਜ ਫੇਰ ਅਗੋ ਸਤਨਾਮ ਕੰਮ ਸਾਰੇ ਨਹੀਂ ਚੱਲਦੇ, ਏਦਾਂ ਕੰਮ ਚੱਲਦੇ ਰਹਿਣੇ ਹੈ। ਜਿਹੜਾ ਅਸਲ ਕੰਮ ਹੈ ਗੁਰਸਿੱਖੀ ਦੇ ਪ੍ਰਚਾਰ ਦਾ, ਇਹਨਾਂ ਨੂੰ ਕੇਂਦਰ ਬਣਾਓ। ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ, ਨੁਕਤਾਚੀਨੀ ਆਲੋਚਨਾ ਇਸ ਗੁਰਦੁਆਰੇ ਦੇ ਗੇਟ ਤੋਂ ਬਾਹਰ ਰੱਖੋ। ਕੀ ਫਾਇਦਾ ਸੀ, ਬਜ਼ੁਰਗ ਮੇਰੇ ਬਾਪੂ ਵਰਗੇ ਨੇ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਹੈ। ਅੱਗੇ ਸੰਤ ਚੋਲੇ ਪਾਈ ਫਿਰਦੇ ਨੇ, ਅੱਗੇ ਸੰਤ ਚਿੱਟੀ ਪੱਗ ਬੰਨੀ ਫਿਰਦੇ ਨੇ, ਅੱਗੇ ਸੰਤ ਸ਼ਬਦ ਹੀ ਨਹੀਂ ਸਿੱਖ ਧਰਮ ਵਿੱਚ। ਕੱਢ ਦੇਵੇ ਮੇਰੇ ਗੁਰੂ ਅਰਜਨ ਦਾ ਸ਼ਬਦ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਕੋਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ। ਕਿਹਨੂੰ ਲਿਖਿਆ? ਮੇਰਾ ਖਿਆਲ ਇਹਨਾਂ ਦੀ ਵਿਚਾਰ ਵਿੱਚ ਉਹ ਪਾਕਿਸਤਾਨ ਚਲੇ ਗਏ, ਜਿਵੇਂ ਆ ਸਰਸੇ ਬੈਠੇ ਨੇ ਸੰਤ, ਉਹਨਾਂ ਨੇ ਇੱਕੋ ਤੁੱਕ ਕੱਢ ਲਈ, ਕਹਿੰਦੇ ਸੰਤ ਸਾਜਨ ਭਏ ਸਰਸੇ। ਸਰਸੇ ਵਾਲੇ ਕਹਿੰਦੇ ਜਿੰਨੇ ਸੰਤ ਹੈ ਸਰਸੇ ਹੈ, ਪੰਜਾਬ ਵਿੱਚ ਕੋਈ ਸੰਤ ਨਹੀਂ, ਸਰਸੇ ਹੀ ਆ ਗਏ ਕਹਿੰਦੇ। ਇਸੇ ਤਰ੍ਹਾਂ ਸਾਡੇ ਕਹਿੰਦੇ ਵੀ ਸੰਤ ਰੇ ਹੀ ਕੋਈ ਨੀ, ਸਾਰੇ ਸੰਤਾਂ ਨੂੰ ਪਲੇਗ ਪੈ ਗਈ, ਸਾਰੇ ਸੰਤਾਂ ਨੂੰ ਟੀਕਾ ਜ਼ਹਿਰ ਦਾ ਲੱਗ। ਉਹ ਪ੍ਰੇਮੀਓ, ਮੇਰੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਗੱਲਾਂ ਨੂੰ ਸਟੇਜ ਦੇ ਸਬਜੈਕਟ ਨਾ ਬਣਾਓ, ਕਿਸੇ ਨੂੰ ਆਪਣਾ ਬਣਾਉਣਾ ਸਿੱਖੋ। ਗੁਰੂ ਨਾਨਕ ਦਾ ਸੰਸਾਰ ਕਿਉਂ ਬਣਿਆ, ਕੋਈ ਹੈ ਨੁਕਤਾ ਤੁਹਾਡੇ ਕੋਲ? ਹਿੰਦੂ ਕਹਿੰਦਾ ਮੇਰਾ ਹੈ, ਮੁਸਲਮਾਨ ਕਹਿੰਦਾ ਮੇਰਾ ਹੈ, ਈਸਾਈ ਕਹਿੰਦੇ ਮੇਰਾ ਹੈ, ਬੋਧੀ ਕਹਿੰਦੇ ਮੇਰਾ ਹੈ, ਜੈਨੀ ਕਹਿੰਦੇ ਮੇਰਾ ਹੈ, ਉਹ ਸਾਰੇ ਕਿਉਂ ਨਿਭ ਗਏ? ਨਾਨਕ ਦਾ ਸੰਸਾਰ ਬਣ ਗਿਆ ਕਿਉਂਕਿ ਨਾਨਕ ਸੰਸਾਰ ਦਾ ਬਣ ਗਿਆ। ਉਹ ਆਪਣੇ ਬਾਪੂ ਕਾਲੂ ਦਾ ਬਣਿਆ ਹੀ ਨਹੀਂ, ਆਪਣੀ ਮਾਂ ਤ੍ਰਿਪਤਾ ਦਾ ਬਣਿਆ ਹੀ ਨਹੀਂ, ਆਪਣੀ ਭੈਣ ਨਾਨਕੀ ਦਾ ਬਣਿਆ ਹੀ ਨਹੀਂ, ਆਪਣੇ ਪੁੱਤ ਸ੍ਰੀ ਚੰਦ ਤੇ ਲਕਸ਼ਮੀ ਦਾਸ ਦਾ ਬਣਿਆ ਹੀ ਨਹੀਂ, ਉਹ ਸਾਰੇ ਸੰਸਾਰ ਦਾ ਬਣ ਗਿਆ। ਸੰਸਾਰ ਉਹਦਾ ਬਣ ਗਿਆ। ਜੇ ਕਿਸੇ ਨੂੰ ਕੁਝ ਮਨਾਉਣਾ ਹੈ, ਤੁਸੀਂ ਕਿਸੇ ਤੇ ਆਪਣੀ ਗੱਲ ਅਪਲਾਈ ਕਰਨੀ ਹੈ, ਤਾਂ ਫਿਰ ਮੈਂ ਇੱਕ ਕਿਤਾਬ ਪੜ੍ਹੀ ਤੁਹਾਡੀ ਨਿਗਾਹ ਕਿਤੇ ਆਵੇ, ਪੜ੍ਹਿਓ, ਪੰਡਿਤ ਵਿਵੇਕਾਨੰਦ ਜੀ, ਟ੍ਰਿਪਲ ਐਮ ਏ ਹੋਏ ਨੇ ਕਾਲਜ ਵਿੱਚ, ਮੈਨੂੰ ਉਹ ਕਿਤਾਬ ਲੱਭੀ ਸੀ, ਟ੍ਰਿਪਲ ਐਮ ਏ ਹੋਏ ਨੇ। ਟ੍ਰਿਪਲ ਐਮ ਏ ਵੀ ਉਦੋਂ ਹੋਏ ਨੇ ਜਦੋਂ ਪੰਜਾਬ ਹਿੰਦੁਸਤਾਨ ਵਿੱਚ ਚੌਥੀ ਪੜ੍ਹਿਆ ਨਹੀਂ ਸੀ ਲੱਭ ਲਓ। ਅੱਜ ਕੱਲ੍ਹ ਤਾਂ ਐਮ ਏ ਨੂੰ ਪੁੱਛਦਾ ਕੋਈ ਨਹੀਂ, ਪਿੰਡ 'ਚ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਉਦੋਂ ਉਹਨਾਂ ਨੇ ਟ੍ਰਿਪਲ ਐਮ ਏ ਕੀਤੀ। ਆਰੀਆ ਸਮਾਜੀ ਵਰਲਡ ਦਾ ਟੂਰ ਕੀਤਾ, ਵਰਲਡ ਦਾ ਟੂਰ ਕਰਕੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਮਾਈ ਐਕਸਟਰਨਲ ਅਫੇਅਰਸ, ਬਹੁਤ ਛੋਟੀ ਜਿਹੀ ਕਿਤਾਬ, ਮਾਈ ਐਕਸਟਰਨਲ ਅਫੇਅਰਸ। ਉਹਦੇ ਵਿੱਚੋਂ ਇੱਕ ਤੁੱਕ ਲਿਖਦੇ ਨੇ, ਇੱਕੋ ਤੁੱਕ ਬਹੁਤ ਹੀ ਹੈ, ਬਸ ਗ੍ਰੰਥ ਸਾਰਾ ਨਹੀਂ ਪੜ੍ਹਨ ਕੇ ਯਾਦ ਰੱਖਣਾ ਪੈਂਦਾ। ਉਹ ਕਹਿੰਦੇ ਨੇ ਹੀ ਹੂ ਨੋਜ਼ ਹਾਊ ਟੂ ਓਬੇ, ਹੀ ਨੋਜ਼ ਹਾਊ ਟੂ ਕਮਾਂਡ, ਕੁੰਜੀ ਵਿੱਚ ਸਮੁੰਦਰ ਪਾਰ। ਪੰਡਿਤ ਵਿਵੇਕਾਨੰਦ ਜੀ ਕਹਿੰਦੇ ਜਿਹੜਾ ਬੰਦਾ ਹੁਕਮ ਮੰਨਣਾ ਜਾਣਦਾ ਹੈ, ਹੁਕਮ ਕਰਨਾ ਵੀ ਉਸੇ ਨੂੰ ਆਊਗਾ। ਇੱਥੇ ਹੁਕਮ ਮੰਨਣ ਵਾਸਤੇ ਤਾਂ ਕੋਈ ਤਿਆਰ ਨਹੀਂ, ਤੇ ਕਰਨ ਵਾਸਤੇ 3800 ਜਰਨੈਲ ਤੇ ਪ੍ਰਧਾਨ ਨੇ, ਮੰਨਣ ਵਾਲਾ ਕਿੱਥੇ ਰਿਹਾ ਸਾਡੇ ਵਿੱਚ? ਸਾਰੇ ਹੁਕਮ ਕਰਨ ਵਾਲੇ ਹੋ ਗਏ ਨਾ, ਤਾਂ ਹੀ ਹੁਕਮ ਮੰਨੇ ਨਹੀਂ ਗਏ। ਦੁੱਖ ਨਾਲ ਮੈਨੂੰ ਰੋ ਕੇ ਕਹਿਣਾ ਪੈਂਦਾ, ਐ ਜੀ ਪੀ ਸੀ ਦਾ ਮੈਂਬਰ ਹੋਣ ਦੇ ਨਾਤੇ ਜੋ ਹਾਲਤ ਸਾਡੇ ਖਾਲਸੇ ਨੇ ਅਕਾਲ ਤਖ਼ਤ ਸਾਹਿਬ ਦੀ ਕੀਤੀ, ਦੋ ਦੋ ਪੈਸੇ ਦੇ ਬੰਦਿਆਂ ਨੇ ਅਖਬਾਰਾਂ ਵਿੱਚ ਕੀ ਲਿਖ ਕੇ ਭੇਜਿਆ ਅਕਾਲ ਤਖ਼ਤ ਵਾਸਤੇ, ਕਿੱਥੇ ਗਈ ਸਾਡੀ ਸ਼ਾਨ? ਕਿੱਥੇ ਗਿਆ ਹਰਗੋਬਿੰਦ ਸਾਹਿਬ ਮੀਰੀ ਪੀਰੀ ਵਾਲਾ, ਇੱਕ ਹੋਟਲ ਚਲਾਉਣ ਵਾਲੇ, ਟੈਕਸੀਆਂ ਚਲਾਉਣ ਵਾਲੇ? ਉਹ ਅਕਾਲ ਤਖ਼ਤ ਉੱਤੇ ਨੁਕਤਾਚੀਨੀ ਕਰ, ਪਰ ਉਹਨਾਂ ਦਾ ਕਸੂਰ ਨਹੀਂ, ਇਹ ਕਸੂਰ ਸਾਡੇ ਜ਼ਿੰਮੇਵਾਰਾਂ ਦਾ ਹੈ। ਅੱਜ ਫੇਰ ਅਖੋਰ ਸਾਹਿਬ, ਗੁਆਂਢੀ ਨਹੀਂ ਲੰਘ ਸਕਦਾ ਖੰਘ ਕੇ ਦਰਵਾਜ਼ੇ ਚ ਨੂੰ, ਜੇ ਅੰਦਰ ਜਿਉਂਦੇ ਬੈਠੇ ਹੋਣ। ਖੰਘ ਕੇ ਲੰਘ ਜੂ, ਜਾਊਗਾ ਕਿੱਥੇ? ਖੰਘ ਕੇ ਫਿਰਨੀ ਤੇ ਨਹੀਂ ਜਾਣ ਦੇਣਗੇ, ਪਰ ਜੇ ਅੰਦਰ ਜਿਉਂਦੇ ਬੈਠੇ ਹੋਣ, ਜਿਹੜਾ ਦਰਵਾਜ਼ੇ ਚ ਨੂੰ ਲੰਘੂ, ਸਾਹ ਵੀ ਗਾਹਾਂ ਜਾ ਕੇ ਲਊਗਾ, ਕਿਤੇ ਸਾਹ ਨਾਲੇ ਖੰਘ ਨਾ ਆ ਜਾਵੇ, ਸਾਹ ਲੈਂਦਾ ਵੀ ਡਰੂਗਾ। ਇਹ ਤਾਂ ਸਾਡੇ ਤੇ ਚੜੇ ਨੇ ਮਨਮਤੀਏ, ਅਸੀਂ ਗੁਰਮਤ ਦੇ ਪ੍ਰਚਾਰ ਤੋਂ ਹੀਣੇ ਹੋ ਗਏ, ਗੁਰਸਿੱਖੀ ਦੇ ਪ੍ਰਚਾਰ ਤੋਂ ਹੀਣੇ ਹੋ ਗਏ। ਪੰਜ ਬਾਣੀਆਂ ਤੁਸੀਂ ਪੜ੍ਹਦੇ ਹੋਣੇ ਆ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਹੈ ਜਿਹੜੇ ਨਿਤਨੇਮ ਕਰਦੇ ਹੋ। ਨਿਤਨੇਮ ਬਿਨਾਂ ਸਿੱਖ ਦਾ ਜੀਵਨ ਕੀ ਹੈ? ਜਿਹਦਾ ਨੇਵੇਂ ਨਹੀਂ ਬਣਿਆ ਉਹ ਜੀਵਨ ਕੀ ਹੈ? ਪੜ੍ਹਦੇ ਹੋ ਬਈ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਜਪਜੀ ਸਾਹਿਬ ਸ਼ੁੱਧ ਕਰ ਲਈ, ਜਾਪ ਸਾਹਿਬ ਦਾ ਪਾਠ ਸ਼ੁੱਧ ਕੀਤਾ, चौपाई साहब शुद्ध पढ़ी ना लोड़े नहीं। ये तो गुरु ने कहा भी पढ़ दिया करो अज करो सतनाम गुरमुख प्यारे हो बाणी दी तुक समाप्ति करिए टाइम ज्यादा हो जाता खासम मरे तो नार ना रूबे इथे नार शब्द टकसाल चो पता लगूगा कितों वरते है इथे नार शब्द महाराज ने नारायण तो वरते नारायण शब्द है ना की अर्थ ने नार जमा आयन नार कहिए माया आयन कहिए घर वाला विष्णु इथे नार दे अर्थ करने है माया तुझी सारी माया दे मालक हो ना कोई 10,000 का कोई 20,000 का कोई लख का कोई मिलियन का कोई बिलियन का कोई 5 किलियां का कोई 20 किलियां का कोई 10 गड्डियां का कोई फैक्ट्री का मालक हो ना ओनरशिप है ना तुहाडे नाल पर खसम मरे तो नार ना रोवे जिदन आपने मालका ने मरने ना वो जी तेरी माया जी का खसम बनी फिर उन्हें रोना ही नहीं सतनाम राम बैंक च पई रहनी खसम मरे तो नार ना रोवे कदे बैंक की कापी रोंदी वेखी है ला हुण सुनो अगली तुक बाणी दी ओ माया तुहाडी पत्नी क्यों नहीं रोंदी तुहाडे मरे ते ये भी दस दिता उस रखवारा और एक बाप मरिया है मालक वो पत्नी ने कानू रोना उधर तो 6 मुंडे मालक खड़े आज फिर आपको सतनाम एक मरिया है तो 6 डांगा चकी फिर ऐसी मालक क्यों कानू रोगी खसम मरे तो नाल ना रोवे उस रखवारा और होवे उधर तो मालिक खड़े ने पर अंत की होने रखवारे का हुए विनाश उन्हें बाप वाल नहीं वेख्या भी ए दी नहीं बनी साड़ी किथे बनेगी आज फिर आपको सतनाम जिन्हें हथी कमाई खून पसीना करके कटी ए उन्होंने सियाण दी ए साड़ी कदों बनूंगी उस रखवारा और हो गए रखवारे का होए विनाश आगे नरक यहां भोग विनाश मर्द कहते धन भूम का जो करे गुमान ए 4 कौड़ियां दा जमीना दा जेड़ा मान करेंगे सो मूर्ख अंधा अज्ञान कितने बख्शिश कर दे सानू महाराज वो मेरी दुआ है काल पुरख दे अगे बेनती है चरणा विच गुरु ग्रंथ साहब सानू एक दात दे दे केड़ी कर कृपा जिसके हृदय गरीबी बसावे साडा मन नीवा कर दे सतगुरु सानू गरीबी दी दात बख्श नाले इत्थे कह के जाने हो सिख दा मन नीवा मत ऊची हो गया रिएक्शन उल्टा पुलटा हो गया मत नीवी हो गई तो मन ऊंचा हो गया कर कृपा जिसके हृदय गरीबी बसावे मिलूगा कि उन्हें नानक इहां मुक्त उन्हें अरदासां दी लोड़ नहीं उन्हें सहज पाठ कराने दी लोड़ नहीं उन्हें हरिद्वार फुल पाउण दी लोड़ नहीं जिदा मन नीवे मर्द कहिंदे ओ जीउंदा ही मुक्त इहां मुक्त अगे सुख पावे अगे सुखे सुखे भीम चंद नूं महाराज कहिंदे ਉਹ ਤੂੰ ਵੱਡਾ ਘੋੜਿਆਂ ਦਾ ਹਾਥੀਆਂ ਦਾ ਮਾਲਕ ਹੌਦੇ ਤੇਰੇ ਉੱਤੇ ਝੂਲਦੇ ਨੇ ਛਤਰ ਸਿਉਨੇ ਨਾਲ ਮੜੇ ਹੋਏ ਹਾਥੀ ਘੋੜੇ ਤੇਰੇ ਤੇ ਹਜ਼ਾਰਾਂ ਲਿਆ ਕੇ ਰਾਜੇ ਤੇਰੇ ਅੱਗੇ ਸ਼ੀਸ਼ ਨਿਵਾਉਂਦੇ ਨੇ ਭਲੀ ਭਾਂਤ ਸਤਿਕਾਰ ਕਰਦੇ ਨੇ ਤੇਰਾ ਤੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਜਦੋਂ ਮੱਥਾ ਟੇਕੋ ਕਹਿ ਦਿਆ ਕਰੋ ਸਤਿਗੁਰ ਮੈਂ ਆਪਣੀ ਮਤ ਛੱਡੀ ਮੈਂ ਆਪਣੀ ਮਤ ਤੇਰੇ ਚਰਨਾਂ ਵਿੱਚ ਧਰਤੀ ਆਹ ਹੈ ਮੱਥਾ ਟੇਕਣ ਦਾ ਮਤਲਬ अपनी मत धर दो गुरु दे चरणा विच जिधर तुसी अपनी मत छड़ती ना उदण दऊगा गुरु अपनी मत आपां कोल मोले करी फिरने भी सच्चे पातशाह मैं अपनी भी नहीं छड़नी तू भी पिछे पा दे एक मेरे बगैर साध मंगण गया दुध चिप्पी भरी फिरे पानी दी दरवाजे जाके कहना लख निरंजन दूध की सेवा ਅੰਦਰੋਂ ਆਈ ਮਾਇਆ ਕਮਾਈ ਦੁੱਧ ਪਾਉਣ ਉਹ ਕਹਿੰਦੀ ਸੰਤਾ ਪਾਣੀ ਤਾਂ ਕੱਢ ਫੇ ਦੁੱਧ ਪਾਉ ਉਹ ਕਹਿੰਦਾ ਰੇ ਮਾਈ ਇਹ ਗੰਗਾ ਕਾ ਜਲ ਹੈ ਇਹ ਬਹੁਤ ਪਵਿੱਤਰ ਹੈ ਇਸਕੋ ਨਹੀਂ ਛੋੜੂੰਗਾ ਕਹਿੰਦੀ ਮੈਂ ਦੁੱਧ ਕਿੱਥੇ ਪਾਵਾਂ ਕਹਿੰਦੀ ਵਿੱਚੇ ਪਾ ਦੇ ਅੰਬਾ ਵਿੱਚੇ ਪਵਾ ਲਿਆ ਕੱਚੀ ਲੱਸੀ ਹੋ ਗਈ ਅੱਜ ਫੇ ਕੋ ਸਤਨਾਮ ਗੋਡੇ ਜੋੜਦੀ ਉਹ ਕੰਮ ਸਾਡਾ ਹੈ ਹੱਥ ਬੰਨ ਕੇ ਕਵਾਂਗੇ ਸਾਨੂੰ ਆਪਣੀ ਮਤ ਦੇ ਦੇ ਬਖਸ਼ ਲੈ ਰੱਖ ਲੈ ਤੇ ਆਪਣੀ ਮਤ ਛੱਡਣੀ ਨਹੀਂ ਕਰ ਕਿਰਪਾ ਜਿਸਕਾ ਹਿਰਦੈ ਗਰੀਬੀ ਵਸਾਵੇ ਗਰੀਬੀ ਕਦੋਂ ਆਵੇਗੀ ਜਦੋਂ ਤੂੰ ਆਪਣੀ ਮਤ ਛੱਡੇਗਾ ਮਹਾਰਾਜ ਭੀਮ ਚੰਦ ਨੂੰ ਕਹਿ ਰਹੇ ਹਨ
ਇੱਥੇ ਪਏ ਤੂੰ ਕਹਾਂ ਪਏ ਭੂਪਤ
ਲਓ ਓ ਰਾਜਿਆ ਓ ਭੂਪਤ ਤੂੰ ਕਹੀਏ ਧਰਤੀ ਪਤ ਕਹੀਏ ਪਤੀ ਮਾਲਕ ਰਾਜਾ ਉਹ ਰਾਜਿਓ ਬਾਈ ਧਾਰਿਓ ਭੀਮ ਚੰਦ ਰਾਜਿਆ ਇਹੋ ਜੇ ਵੱਡੇ ਵੱਡੇ ਵੀ ਜੇ ਹੋਏ ਇਤਨਾ ਵੱਡਾ ਵੀ ਤੂੰ ਹੋ ਜਵੇ ਕਰੋੜਾਂ ਹਾਥੀ ਕਰੋੜਾਂ ਘੋੜੇ ਸਿਉ ਨੇ ਚਾਂਦੀ ਨਾਲ ਮੜੇ ਹੋਏ ਹਜ਼ਾਰਾਂ ਰਾਜੇ ਤੈਨੂੰ ਸਿਰ ਨਿਵਾਉਣ ਜੇ ਇਹ ਦੇ ਵੀ ਹੋ ਜਾਣ ਤਾਂ ਕਿਆ ਬਣ ਗਿਆ ਇਹਤੇ ਪਏ ਤੂੰ ਕਹਾਂ ਪਏ ਸਮਾਂ ਮਿਲਿਆ ਅਗਲੇ ਸਮੇਂ ਤੁਹਾਨੂੰ ਦਸਮ ਗ੍ਰੰਥ ਦਾ ਸਵਈਆ ਸੁਣਾਵਾਂਗੇ ਜਿਹਦੇ ਵਿੱਚ ਮਹਾਰਾਜ ਨੇ ਪਿਛਲੇ ਰਾਜੇ ਗਿਣੇ ਨੇ ਕਿਹੋ ਜੇ ਇਹ ਦਸਰਿਆਂ ਦਾ ਰਾਵਣ ਤਾਂ ਆਪਾਂ ਸਾਰੇ ਜਾਣਦੇ ਨਾ ਜਰਾ ਦਸਮ ਗ੍ਰੰਥ ਪੜ੍ਹੋ ਵਿਚਾਰ ਸਾਗਰ ਪੜ੍ਹੋ ਭਾਵ ਰਸਾ ਅੰਮ੍ਰਿਤ ਪੜ੍ਹੋ ਅਧਿਆਤਮ ਰਮਾਇਣ ਪੜ੍ਹੋ ਤੁਹਾਨੂੰ ਪਤਾ ਲੱਗੇ ਇਸ ਧਰਤੀ ਤੇ ਸੌ ਸਿਰਾਂ ਵਾਲਾ ਵੀ ਰਾਵਣ ਹੋ ਚੁੱਕੇ ਰਾਵਣ ਸੇ ਮਹਾਰਾਵਣ ਸੇ ਕਟਕਾਨੋ ਸੇ ਪਟਬੀਚ ਵਿਚਾਰੇ ਬਾਜਨਾਥ ਅਕੰਪਨ ਸੇ ਜੰਗ ਜੰਗ ਜੁਦੇ ਜਿਨਸੂ ਜਮ ਹਾਰੇ ਕੁੰਭ ਸੁੰਭ ਸੇ ਜੀਤ ਭਲੇ ਜਿਨ ਸਾਤੋਂ ਹੀ ਸਿੰਧ ਹਥਿਆਰ ਪਖਾਰੇ ਇਹਤੇ ਪਹਿ ਤੋ ਕਹਾਂ ਪਹਿ ਭੂਪਤ ਇਸ ਤੁਕ ਨੂੰ ਸੁਣੋ ਹੁਣ ਜੋ ਜੋ ਹੁੰਦੇ ਅਕਟੇ ਵਿਕਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਹਾਰੇ ਕਾਲ ਦੀ ਕਿਰਪਾਨ ਨੇ ਟੁਕੜੇ ਕਰਤੇ ਮਹਾਰਾਜ ਕਹਿੰਦੇ ਉਹ ਭੀਮ ਚੰਦਾ ਏਡੇ ਵੱਡੇ ਵੱਡੇ ਵੀ ਰਾਜੇ ਹੋਏ
ਅੰਤ ਕੋ ਲਾਂਘੇ ਹੀ ਪਾਏ ਪਧਾਰੇ
ਅੰਤ ਸਮੇਂ ਜਦੋਂ ਵਾਹਿਗੁਰੂ ਨੇ ਜੋਤ ਖਿੱਚ ਲਈ ਘੋੜਿਆਂ ਤੇ ਨਹੀਂ ਹਾਥੀ ਕੰਮ ਨਹੀਂ ਆਏ ਹੌਦੇ ਕੰਮ ਨਹੀਂ ਆਏ ਉਹ ਸਿਜਦੇ ਕੰਮ ਕਰਨ ਵਾਲੇ ਨਹੀਂ ਆਏ ਰਾਜੇ ਮੱਥੇ ਟੇਕਣ ਵਾਲੇ ਇਸ ਧਰਤੀ ਤੋਂ ਨੰਗੇ ਪੈਰੇ ਤੁਰ ਗਏ ਅੱਜ ਫੇਰਾ ਹੋਰ ਸਰ ਕਾਹਦਾ ਮਾਣ ਇੱਥੇ ਇੱਕ ਨੁਕਤਾ ਸਮਝ ਲਿਓ ਅਖੀਰ ਵਿੱਚ ਸਾਰੇ ਸੱਜਣ ਮਾਈ ਭਾਈ ਬੈਠੇ ਹੋ ਸਤਿਕਾਰ ਯੋਗ ਐ ਦੱਸੋ ਵੀ ਜਿੱਦਣ ਆਪਾਂ ਜੰਮੇ ਤੇ ਖਿਆਲ ਨਾਲ ਸੁਣਿਓ ਪੰਜਾਬੀ ਚ ਸਿੱਧੀ ਵਰਡਿੰਗ ਹੈ ਜਿੱਦਣ ਆਪਾਂ ਜੰਮੇ ਤੇ ਤੁਹਾਡੇ ਵਿੱਚੋਂ ਕੋਈ ਆਪ ਨਹਾਤਾ ਤਾ ਉਸ ਦਿਨ ਖਿਆਲ ਮਾਰੋ ਜਿਹੜਾ ਆਦਿ ਕੰਨੀ ਸਾਡਾ ਆਦਿ ਕੀ ਹੈ ਕੋਈ ਨਹਾਤਾ ਤਾ ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਹੈ ਜਿਹਨੇ ਉਸ ਦਿਨ ਕੱਚੀ ਆਪ ਪਾਈ ਹੋਵੇ ਚੰਗੀ ਆਹ ਪ੍ਰੇਮੀਓ ਜਿੱਦਣ ਆਪਾਂ ਆਏ ਸੰਸਾਰ ਵਿੱਚ ਦੋ ਭੈਣਾਂ ਨੇ ਹੀ ਲੜਾਏ ਹੋਣੇ ਫੜ ਕੇ ਕਿਸੇ ਭੈਣ ਨੇ ਹੀ ਝੱਗੀ ਪਾਈ ਹੋਣੀ ਹੈ ਤੇ ਜਿੱਦਣ ਜਾਏਗਾ ਉਦਣ ਕਿਹੜਾ ਪੱਗ ਆਪ ਬੰਨੇਗਾ ਲਿਖੇ ਆਖੋ ਸਤਨਾਮ ਉਦਣ ਸ਼ੈਂਪੂ ਆਪ ਲਾਏਗਾ ਜਿੱਦਣ ਆਇਆ ਉਦਣ ਵੀ ਕਿਸੇ ਨੇ ਲੜਾਇਆ ਝੱਗੀ ਪਾਈ ਹੈ ਜਿੱਦਣ ਇੱਥੋਂ ਜਾਣਾ ਉਦਣ ਵੀ ਚਾਰ ਭਾਈ ਉਹ ਨਲਾਉਣਗੇ ਕੋਈ ਚਾਚੇ ਤਾਏ ਦਾ ਮੁੰਡਾ ਭਤੀਜਾ ਹੀ ਤੇਰੀਆਂ ਘੁੰਡੀਆਂ ਲਾਊਗਾ ਪੈਂਟ ਨੀ ਪੈਣੀ ਉਦਣ ਨਾਂਗੇ ਆਵਣ ਨਾਂਗੇ ਜਾਣ ਤੇ ਗੱਬੇ ਗੱਬੇ ਕਾਹਨੂੰ ਡਾਂਗ ਚੱਕੀ ਫਿਰਦਾ ਆਪਣੇ ਆਦ ਤੇ ਅੰਤ ਨੂੰ ਵੇਖ ਕੀ ਹੈ ਆਦ ਬਿਲਕੁਲ ਨਗਨ ਖਤਮ ਖਾਲੀ ਅੰਤ ਬਿਲਕੁਲ ਖਾਲੀ ਕੀ ਕਿਹੜਾ ਧਨ ਲੈ ਕੇ ਆਇਆ ਕੌਣ ਵਾਸਤੇ ਆਈ ਤੇਰੇ ਸੰਗ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਸੋ ਮੈਂ ਸਾਧ ਸੰਗਤ ਤੋਂ ਵੀ ਖਿਮਾ ਦਾ ਜਾ ਚੁੱਕੇ ਪ੍ਰਬੰਧਕਾਂ ਤੋਂ ਵੀ ਥੋੜੀ ਜਿਹੀ ਬੇਨਤੀ ਇਹ ਹੈ ਭਾਈ ਕਿ ਸਵਈਆਂ ਦੀ ਕਥਾ ਤਾਂ ਆਪਾਂ ਨੇ ਕਰ ਲਈ ਆਰੰਭ ਪਰ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਸਵਈਆਂ ਦੀ ਜਿਹੜੀ ਬਾਣੀ ਦੀ ਕਥਾ ਹੈ ਨਾ ਇਹ ਪ੍ਰਮਾਣਾਂ ਤੋਂ ਬਿਨਾਂ ਅੱਖਰੀ ਅਰਥਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਸ਼ਾਸਤਰ ਕਹਿੰਦਾ ਬਿਨਾਂ ਪ੍ਰਮਾਣ ਨਾ ਸਿੱਧੇ ਹੱਥੇ ਪ੍ਰਮਾਣ ਬਿਨਾਂ ਕਿਸੇ ਵਸਤੂ ਦੀ ਸਿੱਧੀ ਨਹੀਂ ਹੋਇਆ ਕਰਦੀ ਸੋ ਥੋੜ੍ਹਾ ਜਿਹਾ ਸਮਾਂ ਭਾਈ ਸੰਕੋਚ ਲਿਆ ਜਾਵੇ ਫਿਰ ਤਾਂ ਆਨੰਦ ਨਾਲ ਗੁਰਬਾਣੀ ਦੀ ਕਥਾ ਹੋ ਸਕਦੀ ਹੈ ਨਾਲੇ ਮੈਂ ਦਾਸ ਇਸ ਗੱਲ ਤੋਂ ਜ਼ਰੂਰੀ ਉਹ ਖਿਮਾ ਦਾ ਜਾ ਚੁੱਕੇ ਵੀ ਜਿਸ ਸਟੇਜ ਤੇ ਨੁਕਤਾਚੀਨੀ ਆਲੋਚਨਾ ਉੱਥੋਂ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਵੀ ਪਰੇ ਹੋ ਜਾਣਾ ਹੀ ਠੀਕ ਹੈ ਅੱਜ ਫਿਰ ਆਖੋ ਬਹੁਤ ਚੰਗੀ ਮੱਤ ਹੈ ਜਿੱਥੇ ਇਹੋ ਜਿਹਾ ਕਿਉਂਕਿ ਦਾਸ ਆਇਆ ਚਾਰ ਦਿਨ ਘਰ ਇੱਥੇ ਤੁਸੀਂ ਇੱਥੇ ਰਹਿਣਾ ਪ੍ਰਬੰਧਕਾਂ ਨੇ ਇੱਥੇ ਰਹਿਣਾ ਮੈਨੂੰ ਇਸ ਗੱਲ ਦਾ ਖਤਰਾ ਡਰ ਰਹਿੰਦਾ ਹੈ ਕਿ ਮੇਰੇ ਚਾਰ ਦਿਨਾਂ ਦੇ ਕੰਮ ਪਿੱਛੇ ਕੋਈ ਤੁਹਾਡੇ ਵਿੱਚ ਫ੍ਰਿਕਸ਼ਨ ਨਾ ਪਵੇ ਤੁਹਾਡੇ ਮਨਾਂ ਵਿੱਚ ਕੋਈ ਕਿਸੇ ਦਾ ਵਿਰੋਧ ਪੈਦਾ ਨਾ ਹੋਵੇ ਇਸ ਕਰਕੇ ਮੈਂ ਇੱਥੇ ਹੀ ਮਾਫ਼ੀ ਮੰਗ ਲੈਂਦਾ ਅਜੇ ਸਮਾਪਤੀ ਕਰ ਦੇਵਾਂਗੇ ਕਥਾ ਦੀ ਇੰਨੀ ਉਹ ਸੇਵਾ ਪ੍ਰਵਾਨ ਕਰ ਲਿਓ ਮੈਂ ਨਹੀਂ ਇਸ ਗੱਲ ਨੂੰ ਚਾਹੁੰਦਾ ਕਿ ਸਟੇਜ ਤੇ ਨਿੰਦਿਆ ਆਲੋਚਨਾ ਜਾਂ ਕੁਰਖਤ ਬਚਨ ਕਿਸੇ ਖਾਤਰ ਵਰਤੇ ਜਾਣ ਜਾਂ ਕੋਈ ਬੋਲੇ ਇਸ ਕਰਕੇ ਮੈਂ ਦਾਸ ਪਾਈ ਕਿਉਂਕਿ ਦਾਸ ਦਾ ਤਾਂ ਇੱਕ ਇੱਕ ਮਿੰਟ ਤੁਹਾਨੂੰ ਪਤਾ ਇਸ਼ਤਿਹਾਰ ਬੰਦ ਪੜ੍ਹ ਲਿਓ ਵਾਹਿਗੁਰੂ ਨੇ ਸਵਾਸ ਪਤਾ ਨਹੀਂ ਦੇਣੇ ਕਿ ਨਹੀਂ ਦੇਣੇ 2000 ਦੀ ਜਿਵੇਂ ਡਾਇਰੀ ਛਪੀ ਹੋਈ ਹੈ ਉਸ ਸਦੀ ਦਾ ਵੀ ਇੱਕ ਇੱਕ ਪਲ ਛਪਿਆ ਹੋਇਆ ਹੈ ਕਿਹੜੇ ਮਿੰਟ ਕਿੱਥੇ ਜਾਣੇ ਸੋ ਇਹ ਤਾਂ ਤੁਹਾਡਾ ਪਿਆਰ ਸਤਿਕਾਰ ਭਾਈ ਹਰਬੰਸ ਸਿੰਘ ਜੀ ਭਾਈ ਦੂਸਰੇ ਦਿਲਬਾਗ ਸਿੰਘ ਜੀ ਜਿਨ੍ਹਾਂ ਨੇ ਬਹੁਤ ਖਿੱਚ ਕੀਤੀ ਪਿਆਰ ਸਤਿਕਾਰ ਤੁਸੀਂ ਪਿਛਲੀ ਵਾਰ ਬਹੁਤ ਦਿੱਤਾ ਪਰ ਮੇਰੀ ਬੇਨਤੀ ਕੋਈ ਗੁੱਸਾ ਨਹੀਂ ਸਮਝਣਾ ਕੋਈ ਨਰਾਜ਼ਗੀ ਨਹੀਂ ਸਮਝਣੀ ਕਿ ਸਾਡੇ ਗਿਆਨੀਆਂ ਦੇ ਰਾਗੀਆਂ ਦੇ ਪ੍ਰਚਾਰਕਾਂ ਦੇ ਆਉਣ ਕਰਕੇ ਤੁਹਾਡਾ ਪਿਆਰ ਵਧਣਾ ਚਾਹੀਦਾ, ਸੰਗਤ ਦਾ ਇਤਫਾਕ ਵਧਣਾ ਚਾਹੀਦਾ। ਪਰ ਜੇ ਕੋਈ ਗੱਲ ਐਸੀ ਵੈਸੀ ਗਿਆਨੀ ਪ੍ਰਚਾਰਕ ਨੂੰ ਲੱਗਦੀ ਹੈ ਤਾਂ ਉਹਨੂੰ ਵਕਤ ਵਿਚਾਰੇ ਸੋ ਬੰਦਾ ਹੋਏ, ਉਹਨੂੰ ਆਪੇ ਉੱਥੋਂ ਪਰੇ ਹੋ ਜਾਣਾ ਚਾਹੀਦਾ। ਕਿਉਂਕਿ ਵਾਦ ਵਿਵਾਦ ਬਾਬਤ ਗੱਲ ਲਿਖੀ ਹੈ ਮਹਾਰਾਜ ਨੇ, ਖੋਜੀ ਉਪਜੈ ਵਾਦੀ ਬਿਨਸੈ। ਮਹਾਰਾਜ ਕਹਿੰਦੇ ਖੋਜ ਕਰਨ ਵਾਲਾ ਜੰਮੇ ਤੇ ਜਿਹਨੇ ਚਾਰ ਅੱਖਰ ਪੜ੍ਹ ਕੇ ਝਗੜਾ ਕਰਨੇ ਨਾ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਮਰੇ ਜਾਵੇ। ਇਹ ਤੋਂ ਵੱਧ ਸ਼ਬਦ ਹੁਣ ਕੀ ਕਹਿਣਗੇ, ਖੋਜੀ ਉਪਜੈ ਵਾਦੀ ਬਿਨਸੈ। ਜਿਹਨੇ ਚਾਰ ਅੱਖਰ ਪੜ੍ਹ ਕੇ ਝਗੜਾ ਹੀ ਕਰਨੇ ਨਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਦੀ ਇੱਥੇ ਲੋੜ ਨਹੀਂ। ਸੋ ਬਹੁਤ ਧੰਨਵਾਦ ਤੁਹਾਡਾ ਸੰਗਤਾਂ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।